ਖਾਲਸਾ ਸਾਹਿਬ
ਵਾਹਿਗੁਰੂ
ਜੀ
ਜੀ
ਕੀ
ਕੀ
ਫਤਿਹ।
ਫਤਿਹ ਜੀ।
ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਅਬੈਂਟ ਸਿੰਘ ਗੁਰਦੁਆਰਾ ਲੈ ਕੇ ਹਾਜ਼ਰ ਹੋਏ ਹਾਂ ਅਤੇ ਜਿਸ ਤਰ੍ਹਾਂ ਹਰ ਹਫ਼ਤੇ ਗੁਰੂ ਘਰਾਂ ਦੇ ਪ੍ਰੋਗਰਾਮ ਜਾਂ ਦਿਨ ਦਿਹਾੜੇ ਇਤਿਹਾਸਕ ਦਿਨ ਦਿਹਾੜੇ ਉਹਨਾਂ 'ਤੇ ਵਿਚਾਰ ਕੀਤੀ ਜਾਂਦੀ ਹੈ ਅਤੇ ਅੱਜ ਖਾਸ ਕਰਕੇ ਆਪਣੇ ਕੋਲ ਮਹਿਮਾਨ ਆਏ ਨੇ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ ਮਹਾਂਪੁਰਸ਼ ਜਿਹੜੇ ਗੁਰਮਤੀਏ ਮਹਾਂਪੁਰਸ਼ ਗੱਲ ਆਪਾਂ ਉਹਨਾਂ ਦੀ ਕਰਨੀ ਹੈ ਜਿਨ੍ਹਾਂ ਨੇ ਗੁਰੂ ਨੂੰ ਮੂਹਰੇ ਰੱਖਿਆ ਹੈ ਜਿਨ੍ਹਾਂ ਨੇ ਪ੍ਰਗਟ ਗੁਰਾਂ ਕੀ ਦੇਹ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹਨਾਂ ਮਹਾਂਪੁਰਸ਼ਾਂ ਦੀ ਗੱਲ ਕਰਨ ਜਾ ਰਹੇ ਹਾਂ ਇੰਗਲੈਂਡ ਦੇ ਦੌਰੇ 'ਤੇ ਕੁਝ ਦਿਨਾਂ ਵਾਸਤੇ ਇੱਥੇ ਆਏ ਨੇ ਅਤੇ ਅੱਜ ਖਾਸ ਕਰਕੇ ਆਪਣੇ ਸਟੂਡੀਓ ਵਿੱਚ ਮਹਿਮਾਨ ਨੇ ਮੇਰਾ ਭਾਵ ਹੈ ਸੰਤ ਬਾਬਾ ਦਵਿੰਦਰ ਸਿੰਘ ਜੀ ਨਿਰਮਲ ਕੁਟੀਆ ਸ਼ਹਾਬਪੁਰ ਤਰਨ ਤਾਰਨ ਤੋਂ ਬਾਬਾ ਜੀ ਤੁਹਾਨੂੰ ਜੀ ਆਇਆ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ ਅਤੇ ਨਾਲ ਹੀ ਆਪਣੇ ਬੈਠੇ ਨੇ ਇੱਧਰ ਭਾਈ ਹਰਵਿੰਦਰ ਸਿੰਘ ਜੀ ਭਾਈ ਦਲਜੀਤ ਸਿੰਘ ਜੀ ਅਤੇ ਇੱਧਰ ਭਾਈ ਚਤਰ ਸਿੰਘ ਜੀ ਸੋ ਸਾਰਿਆਂ ਵੀਰਾਂ ਨੂੰ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਜੀ।
ਸਤਿਗੁਰੂ ਨੇ ਬਾਣੀ ਦੇ ਵਿੱਚ ਉਹਨਾਂ ਮਹਾਂਪੁਰਸ਼ਾਂ ਬ੍ਰਹਮ ਗਿਆਨੀਆਂ ਸੰਤ ਸਾਧ ਗੁਰਸਿੱਖਾਂ ਕੋਈ ਨਾਮ ਲੈ ਲਓ ਉਹਨਾਂ ਦੀ ਥਾਂ ਥਾਂ ਉਪਮਾ ਕੀਤੀ ਹੈ ਵਡਿਆਈ ਕੀਤੀ ਹੈ ਕਿ ਜਿਨ੍ਹਾਂ ਨੇ ਵੀ ਆਪ ਜਪਿਆ ਅਤੇ ਦੂਸਰਿਆਂ ਨੂੰ ਜਪਾਇਆ। ਸਤਿਗੁਰੂ ਆਪ ਬਾਣੀ ਵਿੱਚ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਹੜੇ ਆਪ ਜਪਦੇ ਨੇ ਦੂਸਰੇ ਨੂੰ ਰਾਹ ਦਿਖਾਉਂਦੇ ਨੇ ਗੁਰੂ ਦੇ ਲੜ ਲੱਗ ਲੜ ਲਾਉਂਦੇ ਨੇ ਉਹਨਾਂ ਦੀ ਵਡਿਆਈ ਸਤਿਗੁਰੂ ਨੇ ਆਪ ਕੀਤੀ ਹੈ ਅਤੇ ਇੱਥੋਂ ਤੱਕ ਸਾਹਿਬਾਂ ਨੇ ਆਖਿਆ ਹੈ ਕਿ ਕੋਈ ਜਨ ਹਰ ਸਿਓ ਦੇਵੇ ਜੋੜ। ਕੋਈ ਵੀ ਜਿਹੜਾ ਮੈਨੂੰ ਹਰੀ ਦੇ ਨਾਮ ਦੀ ਕੋਈ ਗੱਲਬਾਤ ਸੁਣਾਉਂਦਾ ਹੈ ਉਹਦੇ ਨਾਲ ਜੋੜਦਾ ਹੈ ਉਹਨੂੰ ਮੈਂ ਕਰਾਂ ਕੀ ਭੇਟਾ ਕੀ ਦੇਵਾਂ। ਚਰਨ ਕਹੋ ਬਕੋ ਸੁਭ ਰਸਨਾ ਦੀਜੇ ਪ੍ਰਾਣ ਹੈ ਕੋਲ। ਇੱਥੋਂ ਤੱਕ ਸਾਹਿਬਾਂ ਨੇ ਭੇਟਾ ਦੇਣ ਵਾਸਤੇ ਆਖਿਆ ਹੈ ਪਰ ਕਿਹਨੂੰ ਜਿਹੜਾ ਸਾਨੂੰ ਹਰੀ ਦੇ ਨਾਮ ਨਾਲ ਜੋੜ ਦੇਵੇ। ਅਤੇ ਮਹਾਂਪੁਰਸ਼ਾਂ ਦਾ ਸੰਤਾਂ ਦਾ ਬ੍ਰਹਮ ਗਿਆਨੀਆਂ ਦਾ ਉਹਨਾਂ ਦਾ ਕਰਤੱਵ ਇਹ ਹੁੰਦਾ ਹੈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾ। ਆਪ ਜਪਦੇ ਨੇ ਦੂਸਰੇ ਨੂੰ ਜਪਾਉਂਦੇ ਨੇ। ਸੋ ਉਹਨਾਂ ਮਹਾਂਪੁਰਸ਼ਾਂ ਦੇ ਵਿੱਚੋਂ ਅੱਜ ਸਾਡੇ ਕੋਲ ਪਹੁੰਚੇ ਨੇ ਬਾਬਾ ਦਵਿੰਦਰ ਸਿੰਘ ਜੀ ਅਤੇ ਉਹਨਾਂ ਤੋਂ ਆਪਾਂ ਉਹਨਾਂ ਦੇ ਪ੍ਰਵਚਨ ਸੰਪਰਦਾ ਪੰਥਕ ਵਿਚਾਰਾਂ ਉਹਨਾਂ ਤੋਂ ਆਪਾਂ ਅੱਜ ਸਭ ਕੁਝ ਪੁੱਛਣਾ ਹੈ ਸਭ ਕੁਝ ਜਾਣਨਾ ਹੈ ਕਿ ਮਹਾਂਪੁਰਸ਼ ਜੋ ਖਾਸ ਕਰਕੇ ਨਿਰਮਲਾ ਸੰਪਰਦਾ ਨਾਲ ਸੰਬੰਧਿਤ ਨੇ ਇਹ ਸੰਪਰਦਾ ਕਿੱਥੋਂ ਚੱਲੀ ਕਿਉਂ ਚੱਲੀ ਅਤੇ ਅੱਜ ਕੱਲ੍ਹ ਕਿੱਥੇ ਖੜੀ ਹੈ। ਸੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਬਾਬਾ ਜੀ ਇੱਕ ਤੇ ਦੁਬਾਰਾ ਫਿਰ ਮੈਂ ਧੰਨਵਾਦ ਕਰਦਾ ਥੋੜ੍ਹਾ ਜਿਹਾ ਸਾਨੂੰ ਸਾਡੇ ਸਰੋਤਿਆਂ ਨੂੰ ਆਪਾਂ ਮੁੜ ਤੋਂ ਚੱਲੀਏ ਸ਼ੁਰੂ ਕਰੀਏ ਕਿ ਨਿਰਮਲਾ ਸੰਪਰਦਾ ਕਿੱਥੋਂ ਚਲਾਈ ਕਿਹਨੇ ਚਲਾਈ ਅਤੇ ਕਿਉਂ ਚਲਾਈ ਗਈ। ਹਾਂਜੀ
ਇਸ ਤਰ੍ਹਾਂ ਕਿ ਦੇਖੋ ਸ਼ੁਰੂ ਤੋਂ ਹੀ ਜਦੋਂ ਤੋਂ ਸ੍ਰਿਸ਼ਟੀ ਦੀ ਪੈਦਾਵਾਰ ਹੋਈ ਹੈ ਉਦੋਂ ਤੋਂ ਹੀ ਧਰਤੀ ਦੇ ਉੱਤੇ ਰਿਸ਼ੀ ਮੁਨੀ ਮਹਾਤਮਾ ਮਹਾਂਪੁਰਸ਼ ਚਲੇ ਆਏ ਨੇ
ਜੀ।
ਸੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਲਯੁਗ ਦੇ ਵਿੱਚ ਅਵਤਾਰ ਲਿਆ। ਸੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ 10ਵੀਂ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਕਿਰਪਾ ਬਖਸ਼ਿਸ਼ ਦੇ ਨਾਲ ਜਿਹੜੇ ਪੰਜ ਸਿੱਖ ਉਹਨਾਂ ਨੂੰ ਅਧਿਆਤਮਕ ਨੌਲੇਜ ਜਿਹੜੀ ਹੈ ਵੇਦਾਂ ਸ਼ਾਸਤਰਾਂ ਦੀ ਦੇਣ ਦੇ ਵਾਸਤੇ ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਤੋਂ ਬਨਾਰਸ ਭੇਜੇ
10ਵੇਂ ਪਾਤਸ਼ਾਹ ਨੇ
10ਵੇਂ ਪਾਤਸ਼ਾਹ ਨੇ
ਜੀ।
ਸੋ ਵੈਸੇ ਤੇ ਗੁਰੂ ਮਹਾਰਾਜ ਦੇ ਪਾਸ ਸਾਰੀ ਵਿਦਿਆ ਸਾਰਾ ਉਤੇ ਆਪ ਅਵਤਾਰੀ ਪੁਰਸ਼ ਸੀਗੇ ਪਰ ਫਿਰ ਵੀ ਉਹਨਾਂ ਨੇ ਹੋਰ ਵੇਦਾਂ ਸ਼ਾਸਤਰਾਂ ਦੀ ਜਿਹੜੀ ਵਿਦਿਆ ਹੈ ਤਾਂ ਕਿ ਲੋਕਾਂ ਦੇ ਅੰਦਰ ਇਹ ਗੁਰਮਤ ਦਾ ਸਾਂਝੀ ਵਾਲਤਾ ਨਾਲ ਪ੍ਰਚਾਰ ਕਰਨ ਦੇ ਵਾਸਤੇ ਗੁਰੂ ਸਾਹਿਬ ਨੇ ਫਿਰ ਉਹ ਪੰਜ ਸਿੱਖ ਸੰਤਾ ਸਿੰਘ ਗੰਡਾ ਸਿੰਘ ਕਰਮ ਸਿੰਘ ਆਦਿ ਜਿਹੜੇ ਗੁਰਮੁਖ ਪਿਆਰੇ ਸੀ ਉਹਨਾਂ ਨੂੰ ਗੁਰੂ ਮਹਾਰਾਜ ਨੇ ਭੇਜਿਆ। ਜਦੋਂ ਬਨਾਰਸ ਭੇਜਿਆ ਤੇ ਬਨਾਰਸ ਦੇ ਪੰਡਤਾਂ ਨੇ ਉਹਨਾਂ ਨੂੰ ਵਿਦਿਆ ਨਹੀਂ ਦਿੱਤੀ। ਉਹਨਾਂ ਨੇ ਕਿਹਾ ਵੀ ਤੁਸੀਂ ਇਸ ਚਿੱਟੇ ਬਾਣੇ ਦੇ ਵਿੱਚੋਂ ਇਸ ਕਰਕੇ ਅਸੀਂ ਤੁਹਾਨੂੰ ਵਿਦਿਆ ਨਹੀਂ ਦੇਣੀ
ਜੀ।
ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਏ ਉਹਨਾਂ ਨੇ ਕਿਹਾ ਮਹਾਰਾਜ ਸੰਤ ਉਹਨਾਂ ਨੇ ਵਿਦਿਆ ਹੀ ਨਹੀਂ ਦਿੱਤੀ
ਜੀ।
ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਬਈ ਸੰਤਾਂ ਵਾਲਾ ਬਾਣਾ ਪਾ ਕੇ ਗਾਤੀਆਂ ਲਗਾ ਕੇ ਜਿਸ ਨੂੰ ਬ੍ਰਹਮ ਗਾਤੀ ਕਹਿੰਦੇ ਹਨ, ਇੱਕੋ ਹੀ ਚਾਦਰ ਹੁੰਦੀ ਹੈ ਜਿਸ ਨੂੰ ਮਤਲਬ ਉੱਤੋਂ ਸਾਰੇ ਲੈ ਕੇ ਇੱਥੇ ਬੰਨ ਲਈਦਾ ਤੇ ਚਿੱਪੀਆਂ ਦੇ ਕੇ ਸਾਧੂਆਂ ਵਾਲਾ ਰੂਪ ਬਣਾ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਨਾਰਸ ਭੇਜਿਆ। ਸੋ ਉੱਥੇ ਫਿਰ ਉਹਨਾਂ ਨੇ 12 ਸਾਲ ਰਹਿ ਕੇ ਲਗਾਤਾਰ ਵੇਦ ਸ਼ਾਸਤਰ ਅਧਿਐਨ ਕੀਤੇ।
ਸੋ ਇਹ ਜਿਹੜਾ ਆਪਣਾ ਵੇਸ਼ ਧਾਰਿਆ ਸੀ ਇਹ ਕੇਵਲ ਤੇ ਕੇਵਲ ਵਿਦਿਆ ਲੈਣ ਵਾਸਤੇ, ਕਿਉਂਕਿ ਦੂਸਰੇ ਬਾਣੇ ਵਿੱਚ ਵਿਦਿਆ ਨਹੀਂ ਦਿੰਦੇ ਸਨ
ਜੀ।
10ਵੇਂ ਪਾਤਸ਼ਾਹ ਨੇ ਉਹਨੂੰ ਤਾਕੀਦ ਕੀਤੀ, ਆ ਲੋ ਵਿਦਿਆ ਲੈਣ ਵਾਸਤੇ ਤੁਸੀਂ ਇਹ ਬਾਣਾ ਤਿਆਰ।
ਹਾਂਜੀ ਜੀ। ਸੋ ਉੱਥੇ ਫਿਰ ਜਦੋਂ ਉਹਨਾਂ ਨੇ ਵਿਦਿਆ ਗ੍ਰਹਿਣ ਕੀਤੀ ਲਗਾਤਾਰ 12 ਸਾਲ ਤੇ ਕੁਛ ਉੱਤੇ ਸਮਾਂ ਜਿਹੜਾ ਉਹਨਾਂ ਨੇ ਉੱਥੇ ਵਿਦਿਆ ਲੈ ਕੇ, ਤੇ ਜਦੋਂ 1999 ਦੇ ਵਿੱਚ 1699 ਦੇ ਵਿੱਚ ਜਦੋਂ ਅੰਮ੍ਰਿਤਪਾਨ ਕਰਵਾਇਆ ਉਦੋਂ ਫਿਰ ਉਹ ਸਿੱਖ ਜਿਹੜੇ ਸੀ ਗੁਰੂ ਮਹਾਰਾਜ ਦੇ ਚਰਨਾਂ ਚ ਅਨੰਦਪੁਰ ਸਾਹਿਬ ਆਏ
ਜੀ।
ਉੱਥੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਤਮਸਤਕ ਹੋਏ। ਸੋ ਗੁਰੂ ਸਾਹਿਬਾਂ ਨੇ ਬੜਾ ਉਹਨਾਂ ਦਾ ਸਤਿਕਾਰ ਕੀਤਾ, ਸਾਰੀਆਂ ਸਿੱਖ ਸੰਗਤਾਂ ਨੂੰ ਮਹਾਰਾਜ ਨੇ ਦੱਸਿਆ, ਤੇ ਉਸ ਤੋਂ ਬਾਅਦ ਵਿੱਚ ਫਿਰ ਉਹਨਾਂ ਨੂੰ ਅੰਮ੍ਰਿਤ ਛਕਾਇਆ।
ਅੱਛਾ ਠੀਕ ਹੈ।
ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਨਿਰਮਲੇ ਖਾਲਸਾ ਨਿਰਮਲੇ ਹੋ ਕਿ ਜਿਹੜੇ ਤੁਸੀਂ ਇਸ ਬਾਣੀ ਵਿੱਚ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ।
ਸੋ ਕਲਗੀਧਰ ਪਾਤਸ਼ਾਹ ਜੀ ਨੇ ਇਹ ਵੱਖਰੀ ਜੋ ਜਮਾਤ ਸਿਰਫ ਪ੍ਰਚਾਰ ਵਾਸਤੇ
ਪ੍ਰਚਾਰ
ਕਿ ਜਾਓ ਜਾ ਕੇ ਪ੍ਰਚਾਰ, ਪਹਿਲਾਂ ਉਹਨਾਂ ਨੂੰ ਵਿਦਿਆ ਲੈਣ ਵਾਸਤੇ ਉੱਥੇ ਭੇਜਿਆ, ਬਾਅਦ ਵਿੱਚ ਉਹਨਾਂ ਦਾ ਉਹਦਾ ਡਿਊਟੀ ਲੱਗ ਗਈ ਤੁਸੀਂ ਪ੍ਰਚਾਰ ਕਰਨਾ
ਜੀ ਜੀ।
ਤੇ ਇਹ ਸੰਪਰਤਾ ਉਦੋਂ ਤੋਂ ਲੱਗ ਕੇ ਵੱਖ ਵੱਖ ਸਮੇਂ ਦੇ ਵਿੱਚ ਪ੍ਰਚਾਰ ਕਰਦੀ
ਜੀ
ਆ ਰਹੀ ਹੈ
ਜੀ।
ਤੇ ਬਾਬਾ ਜੀ ਜਿਹੜੀ ਸੰਪਰਤਾ ਖਾਸ ਕਰਕੇ 10ਵੇਂ ਪਾਤਸ਼ਾਹ ਤੋਂ ਬਾਅਦ
ਜੀ
ਜੋ ਚੱਲੇ ਨੇ
ਜੀ,
ਉਹ ਤਾਂ ਉਹਨਾਂ ਸਮਿਆਂ ਦਾ ਥੋੜਾ ਜਿਹਾ ਚਾਨਣਾ ਪਾਓ ਕਿ ਉਹ ਗੁਰੂ 10ਵੇਂ ਪਾਤਸ਼ਾਹ ਤੋਂ ਬਾਅਦ ਕਿਹਨਾਂ ਪਿਆਰਿਆਂ ਤੇ ਜਿਹੜੀ ਤੁਹਾਡੀ ਪ੍ਰਣਾਲੀ ਹੈ
ਜੀ ਜੀ ਜੀ
ਉਹਦੇ ਬਾਰੇ।
ਹਾਂ, ਜਿਹੜੇ ਭਾਈ ਦਇਆ ਸਿੰਘ ਜੀ ਸਨ 5 ਪਿਆਰਿਆਂ ਦੇ ਵਿੱਚੋਂ
ਜੀ,
ਉਹਨਾਂ ਤੋਂ ਇਹ ਫਿਰ ਅਗਲੇ ਬੰਨੇ ਸ਼ਾਖਾ ਚੱਲਦੀ ਆਈ ਹੈ।
ਅੱਛਾ।
ਜਿਹਦੇ ਵਿੱਚ ਸਾਡੇ ਵੱਡੇ ਮਹਾਂਪੁਰਸ਼ ਸਤਿਕਾਰਯੋਗ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਜੀ, ਦਿੱਲੀ ਗਦਰ ਦੇ ਟਾਈਮ ਤੇ ਇਹਨਾਂ ਨੇ ਬੜੇ ਪਰਉਪਕਾਰ ਜਿਹੜੇ ਕੀਤੇ ਨੇ ਇਹਨਾਂ ਦਾ, ਜਦੋਂ ਮਤਲਬ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਜੁੜੇ ਹੋਏ, ਇਹਨਾਂ ਨੇ ਆਪਣੀ ਡਿਊਟੀ ਦੀ ਵੀ ਪ੍ਰਵਾਹ ਨਹੀਂ ਕੀਤੀ, ਸਮਾਧੀ ਦੇ ਵਿੱਚ ਲੀਨ ਰਹੇ।
ਮਿਲਟਰੀ ਵਿੱਚ ਹੁੰਦੇ ਸਨ?
ਮਿਲਟਰੀ ਆਰਮੀ ਸੀ ਜੀ, ਆਰਮੀ ਸੀਗੇ। ਸੋ ਉਦੋਂ ਉੱਥੋਂ ਫਿਰ ਇਹਨਾਂ ਨੂੰ ਇਹ ਬਰਾਗ ਹੋਇਆ, ਕਿਉਂਕਿ ਤੇ ਜਨਮਾਂ ਜਨਮਾਂ ਦੀ ਗੱਲ ਹੁੰਦੀ ਹੈ, ਕੋਈ ਇੱਕ ਜਨਮ ਦੀ ਗੱਲ ਨਹੀਂ ਗੀ। ਸੋ ਇਸ ਵਾਸਤੇ ਉਹਨਾਂ ਨੇ ਫਿਰ ਇਸ ਪ੍ਰਚਾਰ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਹਿੱਸਾ ਪਾਇਆ।
ਤੇ ਉਦੋਂ ਬਾਅਦ ਮਹਾਂਪੁਰਸ਼ ਜਿਹੜੇ,
ਹਾਂ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੇ ਕਿ ਉਹਨਾਂ ਦੇ ਸੇਵਕ ਸਨ
ਜੀ,
ਉਹ ਵੀ ਅੰਮ੍ਰਿਤਧਾਰੀ ਸਨ ਔਰ ਨਿਤਨੇਮੀ ਸਨ, ਗੁਰਬਾਣੀ ਦਾ ਪ੍ਰਚਾਰ ਕਰਦੇ ਸਨ। ਸੋ ਉਹਨਾਂ ਨੇ ਜੈਤੋਂ ਦਾ ਮੋਰਚਾ ਜਿਹਦੇ ਵਿੱਚ ਸਭ ਤੋਂ ਅੱਗੇ ਹੋ ਕੇ 700 ਦਾ ਜਥਾ ਸਭ ਤੋਂ ਅੱਗੇ ਲੈ ਕੇ ਜੈਤੋਂ ਦੇ ਮੋਰਚੇ ਚ ਉਹਨਾਂ ਨੇ ਘਾਲਣਾ ਕਰ ਲਿਆ।
ਬਾਬਾ ਹਰਨਾਮ ਸਿੰਘ ਜੀ ਜਾਣ ਵਾਲੇ ਠੀਕ ਹੈ
ਜੀ।
ਤੇ ਉਹਨਾਂ ਤੋਂ ਬਾਅਦ ਬਾਬਾ ਦਲੇਰ ਸਿੰਘ ਜੀ
ਜੀ
ਹਰਿਆਣੇ ਵਿੱਚ
ਸ਼ਾਹਬਾਦ ਮਾਰਕੰਡਾ
ਸ਼ਾਹਬਾਦ ਹਾਂਜੀ। ਤੇ ਉਹਨਾਂ ਤੋਂ ਉਪਰੰਤ ਆਪ ਜੀ ਇਸ ਵੇਲੇ ਪੰਥ ਦੀ ਸੇਵਾ ਕਰ ਰਹੇ ਹੋ। ਤੇ ਬਾਬਾ ਜੀ ਕਰਮ ਸਿੰਘ, ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦਾ ਇਸ ਵੇਲੇ ਵੀ ਕੋਈ ਸਥਾਨ ਹੈ? ਪਾਕਿਸਤਾਨ ਵਿੱਚੋਂ ਸੀ ਉੱਥੇ ਤੁਸੀਂ?
ਵੈਸੇ ਤਾਂ ਹੋਤੀ ਮਰਦਾਨ ਜਿਹੜਾ ਸੀ, ਹੋਤੀ ਨੇ ਪ੍ਰਧਾਨ ਦੋ ਨੇ ਸਟੇਸ਼ਨ, ਇਹ ਪਾਕਿਸਤਾਨ ਚ ਨੇ। ਸੋ ਉੱਥੇ ਵੀ ਅਸਥਾਨ ਹੈ, ਪਰ ਇੱਥੇ ਇੰਡੀਆ ਦੇ ਵਿੱਚ ਵੀ ਜਿਵੇਂ ਬਾਬਾ ਰੋਸ਼ਨ ਸਿੰਘ ਜੀ ਇਸ ਵੇਲੇ ਉਸ ਅਸਥਾਨ ਤੇ ਸੇਵਾ ਕਰ ਰਹੇ, ਉਹ ਗੁਰਬਾਣੀ ਦਾ ਕੀਰਤਨ ਕਲਾਸੀਕਲ ਬਹੁਤ ਕਰਦੇ।
ਉਧਰ ਪਾਕਿਸਤਾਨ ਦੇ ਵਿੱਚ ਸਿੱਖ ਆਪਣੇ
ਉੱਥੇ ਤਾਂ ਮੈਨੂੰ ਸ਼ਾਇਦ ਨੌਲੇਜ ਨਹੀਂ ਹੈ ਕਿ ਕੌਣ ਗਿਆ ਨਹੀਂ
ਜੀ
ਜੀ।
ਤੇ ਬਾਬਾ ਜੀ ਜੋ ਤੁਸੀਂ ਹੁਣ ਪਿਛਲੇ ਸਮੇਂ ਤੋਂ ਪੰਥ ਦੀ ਸੇਵਾ ਵਿਚਰ ਕੇ ਕਥਾ ਵਿਖਿਆਨ ਰਾਹੀਂ ਕਰ ਰਹੇ ਹੋ
ਜੀ,
ਖਾਸ ਕਰਕੇ ਮੈਂ ਦੱਸ ਦੇਵਾਂ ਕਿ ਮਹਾਂਪੁਰਸ਼ਾਂ ਦੇ ਪਹਿਲੀ ਵਾਰੀ ਦਰਸ਼ਨ 1996 ਦੇ ਵਿੱਚ ਹੋਏ ਸਨ, ਜਦੋਂ ਜਥੇਦਾਰ ਰਣਜੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਜੀ ਦਾ ਬਾਹਰ ਆਇਆ ਸੀ
ਜੀ,
ਅਤੇ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਬਾਬਾ ਅਮਰ ਸਿੰਘ ਜੀ ਨਾਨਕਸਰ ਵਾਲਿਆਂ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਮਾਡਲ ਟਾਊਨ ਗੁਰਦੁਆਰੇ ਦੇ ਵਿੱਚ
ਜਲੰਧਰ,
ਜਲੰਧਰ
ਜੀ,
ਜਿੱਥੇ ਮਸਕੀਨ ਜੀ ਆਪ ਜੀ, ਦਰਦੀ ਜੀ ਅਤੇ ਹੋਰ ਬੜੇ ਪਤਵੰਤੇ ਸੱਜਣ ਪੰਥ ਦੇ ਵਿਦਵਾਨ ਉੱਥੇ ਪਹੁੰਚੇ ਸਨ
ਜੀ,
ਅਤੇ ਉੱਥੇ ਬਾਬਾ ਜੀ ਵੱਲੋਂ, ਬਾਬਾ ਅਮਰ ਸਿੰਘ ਜੀ ਵੱਲੋਂ, ਬਾਬਾ ਅਮਰ ਸਿੰਘ ਜੀ ਵੱਲੋਂ ਰਣਜੀਤ ਸਿੰਘ ਨੂੰ, ਭਾਈ ਰਣਜੀਤ ਸਿੰਘ ਜੀ ਜਿਹੜੇ ਜਥੇਦਾਰ ਸਨ ਉਸ ਵੇਲੇ ਅਕਾਲ ਤਖ਼ਤ ਸਾਹਿਬ ਜੀ ਦੇ, ਉਹਨਾਂ ਨੂੰ ਕਾਰ ਦਿੱਤੀ ਗਈ ਸੀ ਇੱਕ ਜਥੇਦਾਰ ਹੋਣ ਦੇ ਨਾਤੇ
ਜੀ।
ਉਹਨਾਂ ਪੁੱਛਿਆ ਸੀ ਤੁਹਾਨੂੰ ਕੀ ਲੋੜ ਹੈ? ਕਹਿੰਦੇ ਸਾਨੂੰ ਆਹ ਕਾਰ ਇੱਕ ਵਧੀਆ, ਕਿਉਂਕਿ ਜਥੇਦਾਰ ਨੇ ਆਪਣੀ ਸ਼ੋਭਾ ਵੀ ਬਣਦੀ ਹੈ, ਸੋ ਜਿਹੜੀ ਇਹ ਬਿਥ ਪਾਈ ਜਾਂਦੀ ਹੈ ਕਿ ਸੰਤ ਕਾਲ ਤਖ਼ਤ ਨੂੰ ਨਹੀਂ ਮੰਨਦੇ, ਸੰਤ ਜੁਦੇ ਨੇ, ਇਹ ਸਭ ਤੋਂ ਪਹਿਲਾਂ ਬਿਥ ਤੋੜਨ ਦੀ ਗੱਲ ਸੀ
ਜੀ,
ਕਿ ਜਥੇਦਾਰ ਨੂੰ ਜੇ ਸਨਮਾਨਿਤ ਕੀਤਾ ਉਹ ਵੀ ਮਹਾਂਪੁਰਸ਼ਾਂ ਨੇ ਕੀਤਾ
ਜੀ।
ਪਹਿਲੇ ਸਾਲ ਕੀਤਾ ਸੀ, ਪਹਿਲੇ ਸਾਲ ਹੁਣ ਥੈਲੀ ਦਿੱਤੀ ਸੀ ਜਦੋਂ ਬਾਹਰ ਆਏ ਸੀ 51,000 ਦੀ, ਉਹੀ ਬਾਬਾ ਜੀ ਨੇ ਬਾਅਦ ਵਿੱਚ ਕਾਰ ਦਿੱਤੀ
ਜੀ।
ਸੋ ਇਹ ਜਿਹੜੀ ਸੰਪਰਤਾ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ, ਮਹਾਂਪੁਰਸ਼ ਅਤੇ ਪੰਥ ਇੱਕ ਨੇ
ਜੀ, ਇੱਕ ਨੇ,
ਅਤੇ ਇਹ ਮਹਾਂਪੁਰਸ਼ਾਂ ਦੀ ਜਿੱਦਾਂ ਡਿਊਟੀਆਂ ਲੱਗੀਆਂ ਹੋਈਆਂ ਨੇ ਵੱਖ ਵੱਖ, ਜਿਸ ਤਰ੍ਹਾਂ ਉਹਨਾਂ ਦੱਸਿਆ ਹੈ ਕਿ ਕਲਗੀਧਰ ਪਾਤਸ਼ਾਹ ਜੀ ਨੇ ਨਿਰਮਲਾ ਸੰਪਰਦਾ ਦੀ ਡਿਊਟੀ ਲਾਈ ਸੀ ਪ੍ਰਚਾਰ ਕਰਨ ਵਾਸਤੇ, ਅਤੇ ਪ੍ਰਚਾਰ ਕਰਦੇ ਆ ਰਹੇ ਨੇ। ਇਸ ਵੇਲੇ ਬਾਬਾ ਜੀ ਨਿਰਮਲਾ ਸੰਪਰਦਾ ਜਿਹੜੀ ਹੈ ਪੰਜਾਬ ਤੇ ਇੰਡੀਆ ਦੀ ਦੋ ਨੇ?
ਨਹੀਂ ਜੀ, ਨਿਰਮਲ ਸੰਪਰਦਾ ਜਿਹੜੀ ਸਾਰੀ ਇੱਕੋ ਹੀ ਹੈ, ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਅਸਥਾਨ ਨੇ
ਜੀ,
ਪਰ ਮੇਨ ਜਿਹੜਾ ਹੈ ਹਰਿਦੁਆਰ ਦੇ ਵਿੱਚ ਨਿਰਮਲ ਪੰਚਾਇਤੀ ਅਖਾੜਾ ਹੈ, ਜਿਹਦੇ ਸ੍ਰੀ ਮੰਦ ਸਾਹਿਬ ਆਪਣਾ ਪੰਡਿਤ ਗਿਆਨ ਦੇਵ ਸਿੰਘ ਜੀ ਨੇ।
ਤੇ ਆਪਣੇ ਪੰਜਾਬ ਵਿੱਚ ਕੌਣ ਨੇ ਇਸ ਵੇਲੇ?
ਪੰਜਾਬ ਦੇ ਵਿੱਚ ਬਹੁਤ ਸਥਾਨ ਨੇ, ਅੰਮ੍ਰਿਤਸਰ ਦੇ ਵਿੱਚ ਬਹੁਤ ਨੇ, ਫਗਵਾੜੇ ਨੇ, ਜਲੰਧਰ ਨੇ,
ਖਾਸ ਕਰਕੇ ਪੰਜਾਬ ਸੰਪਰਦਾ ਦਾ ਮੁਖੀ।
ਪੰਜਾਬ ਦੇ ਵਿੱਚ ਵੈਸੇ
ਹਰਖਵਾਲ ਵਾਲੇ ਮਹਾਂਪੁਰਸ਼ ਵੀ ਇਹਦੇ ਵਿੱਚ ਹੀ ਨੇ
ਜੀ,
ਬਾਬਾ ਜਗਜੀਤ ਸਿੰਘ
ਜੀ ਜੀ
ਜੀ, ਕਿਉਂਕਿ
ਜਿਹੜੇ ਆਪਣਾ ਬਾਬਾ ਬਸੰਤ ਸਿੰਘ ਜੀ ਜੌਲਾਂ ਵਾਲੇ ਸਨ ਉਹ ਵੀ ਇਸੇ ਸੰਪਰਦਾ ਦੇ ਵਿੱਚ ਸਨ, ਬਾਬਾ ਹਰਖੋਵਾਲ ਵਾਲੇ ਮਹਾਂਪੁਰਸ਼ ਜਿਹੜੇ ਸਨ ਉਹ ਵੀ ਇਸੇ ਸੰਪਰਦਾ ਦੇ ਸਨ।
ਠੀਕ ਹੈ
ਜੀ।
ਪਾਦਲਜੀਤ ਸਿੰਘ, ਤੁਸੀਂ ਮਹਾਂਪੁਰਸ਼ਾਂ ਨਾਲ ਬੜੇ ਚਿਰ ਤੋਂ ਜੁੜੇ ਹੋ, ਉੱਥੇ ਡੇਰੇ ਤੇ ਇਹਨਾਂ ਦੇ ਜਾਂਦੇ ਵੀ ਹੋ, ਜੋ ਪ੍ਰੋਗਰਾਮ ਹੁੰਦੇ ਨੇ ਅੰਮ੍ਰਿਤ ਸੰਚਾਰ ਹੁੰਦਾ ਹੈ, ਤੁਸੀਂ ਇਸ ਸੰਪਰਦਾ ਬਾਰੇ ਸੰਗਤਾਂ ਨੂੰ ਗਿਆਤ ਦੱਸੋ ਪਈ, ਇਹ ਸੰਪਰਦਾ ਜੋ ਸੇਵਾ ਕਰ ਰਹੀ ਹੈ ਖਾਸ ਕਰਕੇ ਪੰਥ ਦੀ, ਅਤੇ ਅੰਮ੍ਰਿਤ ਸੰਚਾਰ ਜੋ ਹੁੰਦਾ ਹੈ ਉਹਦੇ ਬਾਰੇ ਦੱਸੋ ਕਿ ਪੰਜ ਪਿਆਰੇ ਜਾਂ, ਕਿਉਂਕਿ ਜਿਹੜਾ ਆਪਾਂ ਭੁਲੇਖਾ ਆਇਆ ਨਾ ਕਿ ਸੰਪਰਦਾ ਜੁਦੀ ਹੈ
ਜੀ,
ਉਹ ਭੁਲੇਖਾ ਕਰਨਾ ਹੈ, ਇਹਦੇ ਬਾਰੇ ਤੁਸੀਂ ਚਾਨਣਾ ਪਾਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਸਭ ਤੋਂ ਪਹਿਲਾਂ ਡਾਕਟਰ ਸਾਧੂ ਸਿੰਘ ਜੀ, ਜੋ ਕਿ ਖੁਦ ਵੀ ਪੰਥ ਦੇ ਬੜੇ ਸੇਵਾਦਾਰ ਨੇ ਅਤੇ ਨਾਲ ਦੀ ਨਾਲ ਮਹਾਂਪੁਰਸ਼ਾਂ ਦੇ ਸੇਵਾਦਾਰ ਨੇ, ਜਿਨ੍ਹਾਂ ਨੇ ਸੰਤ ਬਾਬਾ ਅਮਰ ਸਿੰਘ ਮਹਾਰਾਜ ਉਹਨਾਂ ਦੀ ਤਾਬਿਆ ਵਿੱਚ ਰਹਿ ਕੇ ਜੋ ਸੇਵਾਵਾਂ ਕੀਤੀਆਂ ਨੇ ਇੱਥੇ ਇੰਗਲੈਂਡ ਵਿੱਚ, ਲਗਭਗ 22 ਸਾਲ ਤੋਂ ਮੈਂ ਇਹਨਾਂ ਤੋਂ ਵਾਕਫ ਹਾਂ ਅਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸੰਤ ਬਾਬਾ ਦਵਿੰਦਰ ਸਿੰਘ ਜੀ ਸ਼ਾਹਪੁਰ ਵਾਲਿਆਂ ਨੂੰ ਸਟੂਡੀਓ ਵਿੱਚ ਬੁਲਾ ਕੇ ਸੰਗਤਾਂ ਦੇ ਦਰਸ਼ਨ ਕਰਵਾਏ ਨੇ ਅਤੇ ਉਹਨਾਂ ਸਰੋਤਿਆਂ ਦੇ ਰੂਬਰੂ ਕੀਤਾ ਹੈ, ਅਤੇ ਨਾਲ ਹੀ ਉਹਨਾਂ ਨੇ ਜੋ ਆਪਰੇਸ਼ਨ ਰੱਖਿਆ ਹੈ ਨਿਰਮਲੇ ਸੰਪਰਦਾ ਦਾ ਪਿਛੋਕੜ ਅਤੇ ਉਹਨਾਂ ਦਾ ਪ੍ਰਚਾਰ ਖੇਤਰ
ਜੀ।
ਨਿਰਮਲੇ ਜੋ ਸੰਪਰਦਾ ਹੈ, ਜਿਵੇਂ ਮਹਾਂਪੁਰਸ਼ਾਂ ਨੇ ਦੱਸਿਆ ਹੈ ਕਿ ਪੰਜ ਸਿੱਖਾਂ ਨੂੰ ਬਨਾਰਸ ਭੇਜਿਆ ਗਿਆ ਸੀਗਾ ਅਤੇ ਇਹਦੀਆਂ 32 ਸ਼ਾਖਾਂ ਨੇ, ਛੋਟੀਆਂ ਵੱਡੀਆਂ ਮਿਲਾ ਕੇ 32 ਸ਼ਾਖਾਵਾਂ ਨੇ, ਜਿਹਦੇ ਵਿੱਚ ਖੰਡੂਰ ਸਾਹਿਬ ਵਾਲੀ ਹੈ, ਬਰਨਾਲੇ ਵਾਲੀ ਸੰਪਰਦਾ ਹੈ, ਕਨਖਲ ਵਾਲੀ ਹੈ, ਵਰਿੰਦਾਵਨ ਵਾਲੀ ਹੈ, ਹੋਰ ਅਨੇਕਾਂ ਨੇ, ਅਤੇ ਜਿਹਦੇ ਵਿੱਚੋਂ ਹੋਤੀ ਮਰਦਾਨ ਦੀ ਜੋ ਸੰਪਰਦਾ ਹੈ ਬਹੁਤ ਹੀ ਪ੍ਰਸਿੱਧ ਇੱਕ ਸੰਪਰਦਾ ਹੈ, ਜਿਸ ਦੇ ਪਹਿਲੇ ਮਹਾਂਪੁਰਸ਼ ਜੋ ਹਨ ਭਾਈ ਦਇਆ ਸਿੰਘ ਜੀ ਨੂੰ ਮੰਨਿਆ ਜਾਂਦਾ ਹੈ, ਜੋ ਕਿ ਪੰਜਾਬ ਪਿਆਰਿਆਂ ਦੇ ਵੀ ਮੁਖੀ ਸਨ। ਉਹਨਾਂ ਤੋਂ ਬਾਅਦ ਬਾਬਾ ਸੋਭਾ ਸਿੰਘ ਜੀ, ਜਿਨ੍ਹਾਂ ਦਾ ਅਸਥਾਨ ਅਨੰਦਪੁਰ ਸਾਹਿਬ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ, ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਤੋਂ ਬਾਅਦ ਬਾਬਾ ਸਾਹਿਬ ਸਿੰਘ ਜੀ ਬੇਦੀ ਉਨਾ ਸਾਹਿਬ ਵਾਲੇ, ਜਿਨ੍ਹਾਂ ਨੇ ਸਿੱਖ ਰਾਜ ਪੈਦਾ ਕਰਨ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਆਸ਼ੀਰਵਾਦ ਦਿੱਤਾ ਅਤੇ ਆਪ ਮੋਹਰੇ ਹੋ ਕੇ ਜੰਗ ਯੁੱਧ ਕੀਤੇ ਅਤੇ ਸ਼ੇਰੇ ਪੰਜਾਬ ਦਾ ਖਿਤਾਬ ਦੇ ਕੇ ਸਿੱਖਾਂ ਨੂੰ ਸਿੱਖ ਰਾਜ ਬਖਸ਼ਿਸ਼ ਕੀਤਾ। ਬਾਬਾ ਸਾਹਿਬ ਸਿੰਘ ਜੀ ਇਹ ਉਨਾ ਸਾਹਿਬ ਵਾਲੇ।
ਇਹ ਯਾਦ ਰਹੇ ਕਿ ਜਿਸ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਜੇ ਇਤਿਹਾਸ ਵੱਲ ਦੇਖੀਏ ਕਿ ਸਿੱਖ ਜਦੋਂ ਮਹਾਰਾਜਾ ਰਣਜੀਤ ਸਿੰਘ ਤਖ਼ਤ ਤੇ ਬੈਠਦਾ ਹੈ, ਉਸ ਨੂੰ ਤਖ਼ਤ ਤੇ ਬਿਠਾਉਣ ਵਾਲੇ ਮਹਾਂਪੁਰਸ਼ ਸੰਤ ਬਾਬਾ ਸਾਹਿਬ ਸਿੰਘ ਜੀ, ਅਤੇ ਉਸ ਸਿੱਖ ਰਾਜ ਦੀ ਕਾਇਮੀ ਵਾਸਤੇ ਜੋ ਕੁਰਬਾਨੀ ਦਿੱਤੀ ਹੈ ਸੰਤ ਬਾਬਾ ਵੀਰ ਸਿੰਘ ਜੀ ਔਰੰਗਾਬਾਦ, ਉਹ ਵੀ ਸੰਤ। ਸੋ ਅਸੀਂ ਸੰਤ ਅਤੇ ਪੰਥ ਨੂੰ ਸਿੱਖ ਰਾਜ ਨੂੰ ਜੁਦਾ ਨਹੀਂ ਕਰ ਸਕਦੇ,
ਅਲੱਗ ਨਹੀਂ ਕਰ ਸਕਦੇ
ਜੀ।
ਤੇ ਉਸ ਤੋਂ ਬਾਅਦ ਬਾਬਾ ਭਗਤ ਸਿੰਘ ਜੀ ਕੁਰੀ ਵਾਲੇ ਇਸ ਸੰਪਰਦਾ ਦੇ ਮੁਖੀ ਬਣੇ, ਉਹਨਾਂ ਤੋਂ ਬਾਅਦ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ, ਜਿਨ੍ਹਾਂ ਦੇ ਲੰਗਰ ਦੇ ਵਿੱਚ 27,000 ਫੌਜ ਮਹਾਰਾਜਾ ਰਣਜੀਤ ਸਿੰਘ ਦੇ ਸਮੇਤ ਇੱਕੋ ਵਾਰੀ ਲੰਗਰ ਛਕਦੀ ਸੀ, ਏਡਾ ਵੱਡਾ ਲੰਗਰ ਸੀਗਾ ਉਹਨਾਂ ਦਾ, ਤੇ ਉਹਨਾਂ ਨੇ ਬੜੀ ਪੰਥ ਦੀ ਸੇਵਾ ਕੀਤੀ। ਉਹਨਾਂ ਬਾਰੇ ਸ਼ਾਹ ਮੁਹੰਮਦ ਨੇ ਵੀ ਲਿਖਿਆ, ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾ ਨਹੀਂ ਛੱਡਿਆ ਸਾਹ ਤੇ ਸੰਤ ਮੀਆਂ। ਉਹਨਾਂ ਨੇ ਜੋ ਪੰਥ ਵਾਸਤੇ ਕੁਰਬਾਨੀ ਕੀਤੀ ਉਹ ਸਾਰਿਆਂ ਨੂੰ ਪਤਾ ਹੈ। ਉਹਨਾਂ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਜੀ ਇਸ ਸੰਪਰਦਾ ਦੇ ਮੁਖੀ ਬਣੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਗਰੇਜ਼ ਦੇ ਖਿਲਾਫ ਜੋ ਆਜ਼ਾਦੀ ਦੀ ਲੜਾਈ ਲੜੀ ਤੇ ਸਿੰਘਾਪੁਰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਦਾ ਅਸਥਾਨ ਸਿੰਘਾਪੁਰ ਵਿਖੇ ਹੈ, ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜਿੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ, ਨਕਮਸਤਕ ਹੁੰਦੀਆਂ ਨੇ, ਬੜੇ ਮਹਾਂਪੁਰਸ਼ ਹੋਏ ਨੇ। ਉਹਨਾਂ ਤੋਂ ਬਾਅਦ ਬਾਬਾ ਰਾਮ ਸਿੰਘ ਜੀ ਵਿਰਕਤ ਹੋਏ ਨੇ, ਤੇ ਉਹਨਾਂ ਤੋਂ ਬਾਅਦ ਬਾਬਾ ਕਰਮ ਸਿੰਘ ਜੀ ਹੋਤੀ ਮੈਦਾਨ ਵਾਲੇ ਜਿਨ੍ਹਾਂ ਬਾਰੇ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਦੱਸਿਆ ਹੈ, ਉਹਨਾਂ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਜੈਨ ਵਾਲੇ ਤੇ ਨਾਲ ਹੀ ਉਹਨਾਂ ਦੇ ਗੁਰਭਾਈ ਸਨ ਬਾਬਾ ਆਇਆ ਸਿੰਘ ਜੀ ਜਿੱਥੋਂ ਹਰਖੋਲ ਵਾਲੀ ਸੰਪਰਦਾ ਚੱਲਦੀ ਹੈ ਤੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਜਿਨ੍ਹਾਂ ਤੋਂ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਨੂੰ
ਰਾੜਾ ਸਾਹਿਬ ਵਾਲੇ
ਜਾਣਦੀਆਂ ਨੇ ਉਹ ਮਹਾਂਪੁਰਸ਼ ਵਰਸਾਏ ਗਏ ਤੇ ਬਾਬਾ ਦਲੇਲ ਸਿੰਘ ਜੀ ਬਾਬਾ ਹਰਨਾਮ ਸਿੰਘ ਮਹਾਂਪੁਰਸ਼ਾਂ ਦੇ ਸ਼ਿਸ਼ ਸਨ ਸੇਵਕ ਸਨ ਤੇ ਨਾਲ ਦੀ ਨਾਲ ਬਾਬਾ ਬਸੰਤ ਸਿੰਘ ਜੀ ਜੋਲਾਂ ਵਾਲੇ ਉਹ ਵੀ ਬਾਬਾ ਹਰਨਾਮ ਸਿੰਘ ਜੈਨ ਵਾਲਿਆਂ ਦੇ ਸ਼ਿਸ਼ ਸਨ ਤੇ ਇਹਨਾਂ ਦੋਨਾਂ ਸੰਪਰਦਾ ਦੋਨਾਂ ਮਹਾਂਪੁਰਸ਼ਾਂ ਨੇ ਜੋ ਪ੍ਰਚਾਰ ਸਿੱਖੀ ਦਾ ਕੀਤਾ ਸਾਰੇ ਹਿੰਦੁਸਤਾਨ ਦੇ ਵਿੱਚ ਉਹ ਸਾਰੀਆਂ ਸੰਗਤਾਂ ਹੀ ਭਲੀ ਭਾਂਤ ਜਾਣੂ ਨੇ ਤੇ ਬਾਬਾ ਦਲੇਲ ਸਿੰਘ ਮਹਾਰਾਜ ਜੀ ਦੇ ਸੇਵਕ ਨੇ ਬਾਬਾ ਦਵਿੰਦਰ ਸਿੰਘ ਜੀ ਜਿਨ੍ਹਾਂ ਨੇ ਉਹਨਾਂ ਤੋਂ ਅਧਿਆਤਮਿਕ ਵਿਦਿਆ ਪ੍ਰਾਪਤ ਕੀਤੀ ਤੇ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਬਾਕੀ ਇਹਨਾਂ ਦਾ ਜੋ ਪ੍ਰਚਾਰ ਖੇਤਰ ਹੈ ਬਾਬਾ ਦਵਿੰਦਰ ਸਿੰਘ ਜੀ ਦਾ ਜੋ ਅਸਥਾਨ ਹੈ ਉਹ ਤਰਨ ਤਾਰਨ ਦੇ ਨੇੜੇ ਸ਼ਾਹਪੁਰ ਹੈ ਤੇ ਜਿੱਥੇ ਹਰ ਸੰਗਰਾਂਦ ਤੋਂ ਬਾਅਦ ਸੰਗਰਾਂਦ ਜੋ ਤੋਂ ਬਾਅਦ ਜੋ ਐਤਵਾਰ ਆਉਂਦਾ ਹੈ ਉਦੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਜੋ ਪੰਜ ਪਿਆਰੇ ਨੇ ਉਹ ਅਕਾਲ ਤਖ਼ਤ ਸਾਹਿਬ ਤੋਂ ਬੁਲਾਏ ਜਾਂਦੇ ਨੇ ਸਤਿਕਾਰ ਸਹਿਤ ਤੇ ਉੱਥੇ ਅੰਮ੍ਰਿਤ ਸੰਚਾਰ ਹੁੰਦਾ ਹੈ ਜੋ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਤੇ ਹਰ ਇੱਕ ਨੂੰ ਰਹਿਤ ਵੈਦ ਰੱਖਣ ਵਾਸਤੇ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਪਰਵਕਾਰ ਕੀਤਾ ਜਾਂਦਾ ਨਾਲ ਦੀ ਨਾਲ ਮਹਾਂਪੁਰਸ਼ ਆਪ ਵਿਦਿਆ ਪੜ੍ਹਾਉਂਦੇ ਨੇ ਇਹਨਾਂ ਨੇ ਆਪ ਵੀ ਮੰਡਲੀ ਵਿੱਚ ਰਹਿ ਕੇ ਜੋ ਨਿਰਮਲੇ ਸੰਪਰਦਾ ਦੀ ਮੰਡਲੀ ਹੈ ਲਗਭਗ 5 ਸਾਲ ਉੱਥੋਂ ਵਿਦਿਆ ਪ੍ਰਾਪਤ ਕੀਤੀ ਹੈ ਸੰਸਕ੍ਰਿਤ ਦੀ ਤੇ ਹੋਰ ਅਧਿਆਤਮਿਕ ਵਿਦਿਆ ਉਹਨਾਂ ਨੇ ਉਹਨਾਂ ਤੋਂ ਪ੍ਰਾਪਤ ਕੀਤੀਆਂ ਨੇ ਬਾਬਾ ਨਿੱਕਾ ਸਿੰਘ ਜੀ ਮਹਾਂਪੁਰਸ਼ ਜੋ ਕਿ ਕਰਨਾਲ ਵਿਖੇ ਹੋਏ ਨੇ ਉਹਨਾਂ ਦੀ ਸ਼ਿਸ਼ ਸੀ ਕਲਪਨਾ ਚਾਵਲਾ ਜੋ ਕਿ ਆਪ ਜੀ ਨੂੰ ਪਤਾ ਹੈ ਅਮਰੀਕਾ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀਗਾ ਤੇ ਉਹਨਾਂ ਮਹਾਂਪੁਰਸ਼ਾਂ ਨੇ ਬਹੁਤ ਹੀ ਵਿਸਥਾਰ ਦੇ ਨਾਲ ਵਿਦਿਆ ਦਾ ਜੋ ਫੈਲਾਓ ਹੈ ਹਿੰਦੁਸਤਾਨ ਵਿੱਚ ਕੀਤਾ ਸੀ ਬਾਬਾ ਨਿੱਕਾ ਸਿੰਘ ਪੰਡਿਤ ਨਿੱਕਾ ਸਿੰਘ ਕਰਕੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਜਿਹੜੇ ਮਹਾਂਪੁਰਸ਼ ਨੇ ਹੋਰ ਵੀ ਸਾਡੇ ਆਪਣੇ ਪੰਜਾਬ ਦੇ ਵਿੱਚ ਨਿਰਮਲ ਸੰਪਰਦਾ ਦੇ ਉਹ ਹਰ ਥਾਂ ਦੇ ਉੱਤੇ ਹਰ ਖੇਤਰ ਵਿੱਚ ਜਿੱਥੇ ਵੀ ਹੈ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਇਹ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਭਰਮ ਹੈ ਇਹਨਾਂ ਦੇ ਕੱਪੜੇ ਦੇ ਕਈ ਭਗਵੇਂ ਕੱਪੜੇ ਨੇ ਪ੍ਰਚਾਰ ਇਹ ਸਿਰਫ ਗੁਰਮਤਿ ਦਾ ਕਰਦੇ ਨੇ ਗੁਰਸਿੱਖੀ ਦਾ ਕਰਦੇ ਨੇ ਤੇ ਅਕਾਲ ਤਖ਼ਤ ਦੇ ਨਾਲ ਹੀ ਸਿੱਖਾਂ ਨੂੰ ਜੋੜਦੇ ਨੇ ਤੇ ਬਹੁਤ ਸਾਰੇ ਜੋ ਦੂਸਰੀਆਂ ਆਨ ਮਤਾਂ ਦੇ ਲੋਕ ਨੇ ਉਹ ਫੈਮਿਲੀਆਂ ਨੇ ਜੋ ਉਹਨਾਂ ਨੂੰ ਸਿੱਖੀ ਵਿੱਚ ਪ੍ਰੇਰਨਾ ਕਰਕੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰਮਤਿ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜ ਕੇ ਅੰਮ੍ਰਿਤ ਛਕਾਇਆ ਜਾਂਦਾ ਹੈ
ਇਹ ਬਾਬਾ ਦਲੇਰ ਸਿੰਘ ਜੀ ਹੋਣੀ ਉਹਨਾਂ ਦੇ ਵੀ ਦਸ ਦਿਨ ਦਰਸ਼ਨ ਕੀਤੇ ਇੱਥੇ ਆਏ ਸਨ ਤੇ ਯਾਦ ਰਹੇ ਕਿ ਅਗਰ ਕਿਸੇ ਨੂੰ ਚਿੱਕੜ ਵਿੱਚੋਂ ਕੱਢਣਾ ਹੈ ਤਾਂ ਤੁਹਾਨੂੰ ਉੱਥੇ ਉਤਰਨਾ ਪੈਣਾ ਹੈ ਤੁਹਾਨੂੰ ਉਹਨਾਂ ਦੇ ਤਲ ਤੇ ਜਾ ਕੇ ਉਹਨਾਂ ਦੀ ਬੋਲੀ ਦੇ ਵਿੱਚ ਜੋ ਸਮਝਦੇ ਨੇ ਉੱਥੇ ਉਸ ਤਹਿਤ ਜਾ ਕੇ ਪ੍ਰਚਾਰ ਜਾਂ ਉਹਨੂੰ ਸਮਝਾਉਣਾ ਪੈਣਾ ਤਾਂ ਉਹ ਨਿਕਲ ਸਕਣਗੇ ਅਗਰ ਅਸੀਂ ਚਾਹੁੰਦੇ ਹਾਂ ਕਿ ਸਿੱਖੀ ਦਾ ਪ੍ਰਚਾਰ ਦੋਈਆਂ ਮਤਾਂ ਵਿੱਚ ਹੋਵੇ ਜਾਂ ਬਾਹਰ ਹੋਵੇ ਕਿਤੇ ਹੋਵੇ ਤਾਂ ਸਾਨੂੰ ਉਹਨਾਂ ਦਾ ਉਹਨਾਂ ਦੇ ਤਲ ਤੇ ਉਹਨਾਂ ਦੀ ਬੋਲੀ ਖਾਸ ਕਰਕੇ ਜਿਹਦੇ ਵਿੱਚ ਜਾ ਕੇ ਤੁਸੀਂ ਪ੍ਰਚਾਰ ਕਰਦੇ ਹੋ ਉੱਥੇ ਆਪਾਂ ਨੂੰ ਪਹੁੰਚਣਾ ਪੈਣਾ ਹੈ ਮਕਸਦ ਆਪਣਾ ਇਹ ਹੈ ਕਿ ਗੁਰੂ ਨਾਨਕ ਦਾ ਮਿਸ਼ਨ ਘਰ ਘਰ ਪਹੁੰਚਾਈਏ ਨਿਸ਼ਾਨਾ ਆਪਣਾ ਇੱਕ ਹੈ ਤੇ ਬਾਬਾ ਜੀ ਖਾਸ ਕਰਕੇ ਵਿਦਿਆ ਵੱਲ ਆਈਏ ਕਿ ਅੱਜ ਕੱਲ ਦਾ ਜੋ ਨੌਜਵਾਨ ਹੈ ਅੱਗੇ ਇਹ ਪੁਰਾਣੀ ਜੋ ਆਪਾਂ ਪੁਰਾਣਾ ਰਸਮੋ ਰਿਵਾਜ ਸੀ ਡੇਰਿਆਂ ਦੇ ਵਿੱਚ ਵਿਦਿਆ ਪੜ੍ਹਾਈ ਜਾਂਦੀ ਸੀ ਤੇ ਸ਼ਰਧਾਵਾਨ ਸਾਹਿਬ ਉੱਥੇ ਜਾ ਕੇ ਵਿਦਿਆ ਪੜ੍ਹਦੇ ਸਨ ਅੱਜ ਕੱਲ ਇਹ ਜ਼ਿੰਦਗੀ ਮਸ਼ੀਨੀ ਜ਼ਿੰਦਗੀ ਬਣ ਗਈ ਹੈ ਤੇ ਰੁਝੇਵੇਂ ਕਾਰਨ ਬਹੁਤ ਘੱਟ ਸਮਾਂ ਮਿਲਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਜੋ ਹੁਣ ਤੁਸੀਂ ਵਿਦਿਆ ਜਾਂ ਪੁਰਾਣਿਆਂ ਨੇ ਵਿਦਿਆ ਲਈ ਘਾਲਣਾ ਘਾਲ ਕੇ 10-10, 12-12 ਸਾਲ ਜਾ ਕੇ ਵਿਦਿਆ ਗ੍ਰਹਿਣ ਕੀਤੀ ਗਾਹ ਉਹਨਾਂ ਦੇ ਉੱਤਰ ਅਧਿਕਾਰੀ ਪੈਦਾ ਹੋ ਰਹੇ ਨੇ ਜਾਂ ਹੌਲੀ ਹੌਲੀ ਅਲੋਪ ਹੋ ਜਾਵੇ
ਨਹੀਂ ਅਲੋਪ ਤਾਂ ਨਹੀਂ ਹੋ ਰਹੇ ਜਿੰਨੇ ਵੀ ਸਾਡੇ ਪੁਰਾਤਨ ਸੰਪਰਦਾਵਾਂ ਦੇ ਸਥਾਨ ਨੇ ਉਹਨਾਂ ਦੇ ਸਥਾਨਾਂ ਤੇ ਅੱਜ ਵੀ ਕੀਰਤਨ ਦੀ ਪ੍ਰਥਾ ਔਰ ਗੁਰਬਾਣੀ ਦੀ ਸੰਥਿਆ ਇਤਿਹਾਸ ਦੀ ਕਥਾ ਦਾ ਵਖਿਆਨ ਦਸ ਪਾਤਸ਼ਾਹੀਆਂ ਦਾ ਜੀਵਨ ਵੇਦਾਂ ਸ਼ਾਸਤਰਾਂ ਦਾ ਸਾਰੇ ਤਰ੍ਹਾਂ ਨਾਲ ਅੱਜ ਵੀ ਚੱਲ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਸਥਾਨ ਨੇ ਰਿਸ਼ੀਕੇਸ਼ ਚ ਸਥਾਨ ਨੇ ਹਰਿਦੁਆਰ ਨੇ ਔਰ ਅਨੇਕਾਂ ਮਤਲਬ ਸਾਡੇ ਦੇਖੋ ਬਰਨਾਲੇ ਹੈ ਖਡੂਰ ਸਾਹਿਬ ਹੈ ਬਠਿੰਡੇ ਦੇ ਵਿੱਚ ਹੈ ਕਈ ਜਗ੍ਹਾ ਤੇ ਨਿਰਮਲੇ ਮਹਾਂਪੁਰਖਾਂ ਦੇ ਸਥਾਨ ਨੇ ਜਿਹਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਸਤਿਕਾਰ ਸੋ ਗੁਰਬਾਣੀ ਦੇ ਕੀਰਤਨ ਦੀ ਪ੍ਰਥਾ ਅੱਜ ਵੀ ਉਸੇ ਤਰ੍ਹਾਂ ਸੀਨੇ ਪਸੀਨੇ ਚੱਲ ਰਹੀ ਹੈ
ਇਹ ਇੰਟਰਸਟ ਹਾਲੇ ਹੈ ਬੱਚਿਆਂ ਵਿੱਚ ਸਿੱਖਣਾ ਚਾਹੁੰਦੇ ਨੇ ਕਿਉਂਕਿ ਵਿਦਿਆ ਜਿਹੜੀ
25 ਬੱਚੇ ਤਾਂ ਸਾਡੇ ਕੋਲ ਗੁਰਬਾਣੀ ਦਾ ਕੀਰਤਨ ਸਿੱਖਦੇ ਨੇ 20 ਬੱਚੇ ਗੁਰਬਾਣੀ ਸਿੱਖਦੇ ਨੇ ਸੋ ਸਾਡੇ ਕੋਲੋਂ ਦੇਖੋ 26 ਸਾਲ ਦੇ ਵਿੱਚ ਹਜ਼ਾਰਾਂ ਹੀ ਗ੍ਰੰਥੀ ਤੇ ਮਹਾਰਾਜ ਦੇ ਕੀਰਤਨੀਏ ਸਿੰਘ ਤਿਆਰ ਹੋ ਕੇ ਗਏ
ਭਾਈ ਗੁਰਦੀਪ
ਸਿੰਘ ਅੱਛਾ ਤੇ ਇਹ ਖਾਸ ਕਰਕੇ ਉਹਨਾਂ ਵਿੱਚੋਂ ਕੋਈ ਆਪਣੇ ਉੱਗੀ ਅਸਥੀ ਜਾਂ ਜਿਸ ਤਰ੍ਹਾਂ ਟਕਸਾਲ ਦੇ ਵਿੱਚੋਂ ਆਮ ਕਰਕੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਉਹ ਲੱਗਦੇ ਨੇ, ਕੋਈ ਕੀਰਤਨੀ ਜਥਾ ਜਾਂ ਬਾਹਰ ਆਇਆ ਜਾਂ ਪ੍ਰਚਾਰਕ?
ਜੈਸੇ ਕਿ ਆਪਣਾ ਗੁਰਦੇਵ ਸਿੰਘ ਅੰਮ੍ਰਿਤਸਰ ਦੇ ਵਿੱਚ ਕੁਹਾੜਕਾ ਕੀਰਤਨ ਕਰਦੇ ਨੇ, ਉਹ ਵੀ ਸਾਡੇ ਉਸੇ ਸਥਾਨ ਤੇ ਰਹੇ। ਭਾਈ ਜਤਿੰਦਰ ਸਿੰਘ ਜੀ ਬੋਪਾ ਰਾਏ ਉਹ ਤਰਨ ਤਾਰਨ ਸਾਹਿਬ ਸੇਵਾ ਕਰਦੇ ਨੇ, ਉਹ ਵੀ ਸਾਡੇ ਉੱਥੇ
ਜੀ। ਸੋ ਅੱਜ ਕੱਲ ਜਿਹੜਾ ਕਿ ਅੱਜ ਦਾ ਨੌਜਵਾਨ ਫਿਰ ਵੀ ਜਿਹਨਾਂ ਤੇ ਬਖਸ਼ਿਸ਼ ਹੈ ਉਹ ਡੇਰਿਆਂ ਵਿੱਚ ਜਾ ਕੇ ਇਹੋ ਜਿਹੇ ਮਹਾਂਪੁਰਸ਼ਾਂ ਤੋਂ ਵਿਦਿਆ ਲੈਂਦੇ ਨੇ
ਜੀ,
ਤੇ ਇਹ ਸੰਪਰਤਾਵਾਂ ਜਿਹੜੀਆਂ ਕਲਗੀਧਰ ਪਾਤਸ਼ਾਹ ਜੀ ਨੇ ਥਾਪੜਾ ਦੇ ਕੇ ਤੋਰੀਆਂ ਸਨ, ਕਿਉਂਕਿ ਸਾਹਿਬਾਂ ਦਾ ਬਖਸ਼ਿਸ਼ ਹੈ, ਇਹ ਖਤਮ ਨਹੀਂ ਹੋ ਸਕਦੀ। ਅੱਜ ਸਾਇੰਸ ਦਾ ਯੁੱਗ ਹੈ, ਭਾਵਾਂ ਮਨ ਮਤ ਦਾ ਬਹੁਤ ਪ੍ਰਚਾਰ ਹੋ ਰਿਹਾ ਹੈ, ਤੇ ਅਸੀਂ ਅੱਜ ਵਿਦਵਾਨ ਹੀ ਉਹਨੂੰ ਸਮਝਦੇ ਹਾਂ ਕਿ ਜਿਹੜਾ ਕਿ ਸੰਤਾਂ ਤੇ ਗੁਰਬਾਣੀ ਤੇ ਗੁਰੂ ਤੇ ਨੁਕਤਾਚੀਨੀ ਕਰੇ। ਅੱਜ ਕੱਲ ਇਹ ਭ੍ਰਿਸ਼ ਬੁੱਧੀ ਇੰਨੀ ਹੋ ਚੁੱਕੀ ਹੈ ਕਿ ਅਸੀਂ ਹਰ ਇੱਕ ਛੋਟੀ ਛੋਟੀ ਤੇ ਗੱਲ ਤੇ ਨੁਕਤਾਚੀਨੀ ਕਰਦੇ ਹਾਂ। ਇੱਥੋਂ ਤੱਕ ਗੁਰੂ ਸਾਹਿਬ ਨੇ ਮੱਕਾ ਨੀ ਫੇਰਿਆ ਸੀ, ਗੁਰੂ ਸਾਹਿਬ ਨੇ ਰੀਠੇ ਨੀ ਮਿੱਠੇ ਕੀਤੇ ਸੀ, ਹਾਲਾਂਕਿ ਪ੍ਰਤੱਖ ਮਿਸਾਲ ਹੈ।
ਗੱਲ ਮੈਂ ਟੋਕਦਾ, ਇਹਦੇ ਨਾਲ ਤੇ ਸਾਡਾ ਆਪਣਾ ਲੋਸ ਹੋ ਰਿਹਾ।
ਹਾਂਜੀ,
ਸਾਡੇ ਸਿੱਖੀ ਜਿਹੜੀ ਅੱਜ ਸਾਡੇ ਬੱਚੇ ਸਾਡੇ ਸਿੱਖਾਂ ਦੇ ਬੱਚੇ ਇਹ ਤਰਕਾਂ ਕਰ ਰਹੇ
ਜੀ,
ਗੁਰਦੁਆਰੇ ਜਾਣ ਤੋਂ ਕਈ ਵਾਰੀ ਇਗਨੋਰ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਕਿੰਨਾ ਕੰਪਲੀਕੇਟਡ ਲੱਗਦਾ ਹੈ ਨਾ, ਤੇ ਇਸ ਕਰਕੇ ਸਾਡਾ ਜਿਹੜਾ ਸਿੱਖੀ ਦਾ ਪ੍ਰਚਾਰ ਹੈਗਾ ਉਹ ਏਡੇ ਪਿਆਰ ਦੇ ਨਾਲ ਇੰਨੀ ਸੂਝਤਾ ਨਾਲ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੀ ਸਾਡੀ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਗੁਰੂ ਚਰਨਾਂ ਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰੇ।
ਪਰ ਬਾਬਾ ਜੀ, ਜੇ ਦੂਸਰੇ ਪਾਸੇ ਇਹ ਜਿਹੜੇ ਅੱਜ ਕੱਲ ਦੇ ਸੋ ਕਾਲ ਪ੍ਰਚਾਰ ਕਰਦੇ ਨੇ
ਜੀ,
ਤੇ ਉਹ ਇਹੋ ਜਿਹਾ ਪ੍ਰਚਾਰ ਇਹੋ ਜਿਹੇ ਐਗਜ਼ਾਮਪਲਾਂ ਦੇ ਕੇ ਪ੍ਰਚਾਰ ਕਰਦੇ ਨੇ ਤੇ ਆਮ ਬੱਚਾ ਸੁਭਾਵਿਕ ਹੀ ਉਹਨਾਂ ਵਿੱਚ ਫਸ ਜਾਂਦਾ
ਜੀ,
ਇਹਦਾ ਮੇਨ ਕਾਰਨ ਕੀ ਹੈ? ਕਿਉਂ ਇਹ ਜਿਹੜੇ ਆਪਾਂ 500 ਸਾਲ ਹੋ ਗਏ ਨੇ, ਵਿਦਵਾਨ ਅੱਗੇ ਵੀ ਬਹੁਤ ਸਨ
ਜੀ,
ਪਰ ਕਿਸੇ ਨੇ ਵੀ ਆ ਜੋ ਹੁਣ ਕਰ ਰਹੇ ਨੇ ਗੁਰੂ ਸਾਹਿਬ ਦੀਆਂ ਸਾਖੀਆਂ ਗੁਰਬਾਣੀ ਤੇ ਨੁਕਤਾਚੀਨੀ ਨਹੀਂ ਕੀਤੀ
ਜੀ,
ਹਾਲਾਂਕਿ ਦਰਬਾਰ ਸਾਹਿਬ ਦੇ ਵਿੱਚ
ਜੀ
ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਇਹ ਚਾਰੇ ਬਾਣੀਆਂ, ਇਹਨਾਂ ਤੋਂ ਬਾਅਦ ਇੱਕ ਲਫ਼ਜ਼ ਨਹੀਂ ਉੱਥੇ ਬੋਲਿਆ ਜਾ ਸਕਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰਿਆ ਮੱਕਾ ਕਲਾ ਦਿਖਾਈ
ਜੀ,
ਤੇ ਫਿਰ ਅਸੀਂ ਉਹ ਤੇ ਨੁਕਤਾ ਚ ਨਹੀਂ ਕਿ ਮੱਕਾ ਫਿਰਿਆ ਨੀ ਜੀ, ਤੇ ਉਹ ਆਪਣੇ ਆਪ ਨੂੰ ਭਾਈ ਗੁਰਦਾਸ ਤੇ ਗੁਰੂ ਅਰਜਨ ਦੇਵ ਜੀ ਤੋਂ ਉੱਤੇ ਸਮਝਦੇ ਨੇ
ਜੀ ਜੀ। ਇਹ ਤਾਂ ਬੜੀਆਂ ਤਰਕਾਂ ਚੱਲਦੀਆਂ, ਜਿਵੇਂ ਕਿ ਹੇਮਕੁੰਟ ਸਾਹਿਬ ਦੇ ਧੀਰ ਤੇ ਓਬਜੈਕਸ਼ਨ ਚੱਲ ਰਿਹਾ।
ਹਾਂਜੀ,
ਸੋ ਵਾਹਿਗੁਰੂ ਮੰਤਰ ਜਿਹੜਾ ਹੈ ਉਹ ਭਾਈ ਗੁਰਦਾਸ ਜੀ ਤੇ ਮਤਲਬ ਓਬਜੈਕਸ਼ਨ ਕੀਤਾ ਜਾ ਰਿਹਾ ਹੈ ਵੀ ਵਾਹਿਗੁਰੂ ਮੰਤਰ ਜਿਹੜਾ ਇਹਦਾ ਮਤਲਬ ਕਿ ਇਹਨਾਂ ਨੇ ਜਿਹੜੇ ਚਾਰੇ ਅੱਖਰਾਂ ਦਾ ਅਰਥ ਕੀਤਾ ਹੈ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ, ਉਹ ਵੀ ਗਲਤ ਹੈ, ਇਹ ਬ੍ਰਾਹਮਣਵਾਦ ਨਾਲ ਰਲਿਆ ਹੋਇਆ ਸੀ। ਅੱਜ ਇੰਨੇ ਜਿਹੜੇ ਮਸਲੇ ਨੇ ਮਤਲਬ ਅੱਗੇ ਤੇ ਅੱਗੇ ਉਲਝ ਰਹੇ ਨੇ ਸੁਲਝਣ ਦੀ।
ਤੁਸੀਂ ਇੱਥੇ ਥੋੜੇ ਆਏ ਹੋ ਕਿਉਂਕਿ ਆਪਾਂ ਥੋੜਾ ਜਿਹਾ ਜਿਹੜੇ ਕੁਛ ਸਿੱਖਣਾ ਚਾਹੁੰਦੇ ਨੇ ਗੱਲਾਂ ਦੇ ਵਿੱਚੋਂ, ਥੋੜੇ ਵਾਹਿਗੁਰੂ ਸ਼ਬਦ ਤੁਸੀਂ ਵੀ ਅਰਥ ਕਰਕੇ ਵਿਖਾਓ, ਦੱਸੋ ਤਾਂ ਕਿ ਪਤਾ ਲੱਗੇ ਕੀ ਹੈ ਜੀ।
ਜੈਸੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿਹੜੀਆਂ ਨੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਤਰ੍ਹਾਂ ਦੀ ਕੁੰਜੀ ਮੰਨੀ ਜਾਂਦੀ ਹੈ
ਜੀ।
ਮਤਲਬ ਕਿ ਜਿੰਨੇ ਵੀ ਸਾਡੇ ਨਿਰਮਲੇ ਮਹਾਂਪੁਰਖਾਂ ਦੇ ਟਕਸਾਲਾਂ ਦੇ ਸਥਾਨ ਸਨ ਉੱਥੇ ਮਤਲਬ ਕਿ ਛੋਟੇ ਗ੍ਰੰਥ ਜਿਵੇਂ ਪਾਵਰ ਸਿਮਰਤ, ਅਧਿਆਤਮ ਪ੍ਰਕਾਸ਼ ਆਦਿਕ ਵੇਦਾਂਤ ਦੇ ਗ੍ਰੰਥ ਵੀ ਪੜ੍ਹਾਏ ਜਾਂਦੇ ਸਨ, ਅੱਜ ਵੀ ਪੜ੍ਹਾਏ ਜਾ ਰਹੇ ਨੇ। ਉਹਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਜਿਹੜੀਆਂ ਸਨ ਉਹ ਵੀ ਮਤਲਬ ਪੜ੍ਹਾਈਆਂ ਜਾਂਦੀਆਂ ਸਨ। ਉਹਦੇ ਵਿੱਚ ਹੀ ਆਉਂਦਾ ਕਿ ਵਿਸ਼ਨਾ ਹਾ 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 ਰੇ ਗੱਗਾ ਗੋਬਿੰਦ ਰਾਰਾ ਰਾਮ, ਚਾਰੋ ਅੱਖਰ ਇੱਕ ਕਰ ਵਾਹਿਗੁਰੂ ਗੁਰਮੰਤਰ ਸੁਣਾ
ਜੀ
ਜੀ। ਇਸ ਵਾਸਤੇ ਕਿ ਸਾਂਝੀਵਾਲਤਾ ਦਾ ਪ੍ਰਤੀਕ ਹੈ ਵਾਹਿਗੁਰੂ ਸ਼ਬਦ ਜੋ ਹੈ, ਸਾਂਝੀਵਾਲਤਾ ਦਾ ਪ੍ਰਤੀਕ ਵਾਹਿਗੁਰੂ ਬੀਜ ਮੰਤਰ ਹੈ। ਸੋ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ 36 ਯੁਗ ਦਾ ਤਪ ਕਰਕੇ ਇਹ ਵਾਹਿਗੁਰੂ ਮੰਤਰ ਜਿਹੜਾ ਹੈ ਇਹ ਸੰਸਾਰ ਨੂੰ ਦੇਣ ਦਿੱਤੀ ਹੈ ਜੀ।
ਤੇ ਵਾਹਿਗੁਰੂ ਗੁਰਮੰਤਰ ਜਿਹੜਾ ਕਿ ਸਾਨੂੰ ਤਗੀਦ ਵੀ ਹੈ, ਪੰਜ ਪਿਆਰੇ ਸਾਨੂੰ ਬਖਸ਼ਿਸ਼ ਕਰਦੇ ਨੇ
ਜੀ
ਸਿਮਰਨ ਦਾ, ਤੇ ਤੁਸੀਂ ਭਾਈ ਗੁਰਦਾਸ ਨੇ ਜੋ ਤਰਜਮਾ ਕੀਤਾ ਉਹ ਵੀ ਦੱਸ ਦਿੱਤਾ ਹੈ
ਜੀ।
ਪਰ ਜਿਹੜੇ ਤਰਕ ਕਰਨ ਵਾਲੇ, ਕੀ ਤੁਸੀਂ ਇਹ ਨਹੀਂ ਸਮਝਦੇ ਕਿ ਉਹ ਗੁਰੂ ਸਾਹਿਬ ਜੀ ਨੂੰ ਉਹ ਆਪਣੇ ਤਲ ਤੇ ਸਮਝਦੇ ਨੇ ਕਿ ਜਿੱਦਾਂ ਅਸੀਂ ਆ, ਜੇ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਗੁਰੂ ਸਾਹਿਬ ਕਿੱਦਾਂ ਕਰ ਸਕਦੇ? ਉਹ ਇਸ ਤਲ ਤੇ ਆ ਕੇ ਕਹਿੰਦੇ ਨੇ ਨਹੀਂ ਜੀ ਮੱਕਾ ਨੀ ਫਿਰ ਸਕਦਾ, ਰੀਠੇ ਨੀ ਮਿੱਠੇ ਹੋ ਸਕਦੇ, ਉਹ ਪੰਜਾ ਜਿਹੜਾ ਲੱਗਾ ਉਹ ਨੀ, ਕਿਉਂਕਿ ਉਹ ਆਪਣੇ ਤਲ ਤੇ ਉਹਨਾਂ ਨੂੰ ਇਨਸਾਨ ਸਮਝਦੇ ਨੇ, ਸਾਡੇ ਵਰਗਾ ਮੁਜੱਸਮਾ ਜਿਹੜਾ ਕਿ ਮੇਨ ਉਹਨਾਂ ਦੀ ਨੁਕਤਾਚੀਨੀ ਦਾ ਗੱਲ ਮੈਨੂੰ ਸਮਝ ਆਈ ਹੈ
ਜੀ।
ਤੁਸੀਂ ਇਹਦੇ ਬਾਰੇ ਕੀ ਕਹੋਗੇ, ਕਿਉਂ ਕਰ ਰਹੇ ਨੇ?
ਇਸ ਤਰ੍ਹਾਂ ਕਿ ਅੱਜ ਦੇਖੋ ਜਿੰਨਾ ਚਿਰ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਖੁਦ ਅਧਿਐਨ ਨਹੀਂ ਕਰਦੇ, ਉਹਨਾਂ ਚਿਰ ਸਾਨੂੰ ਇਸ ਗੱਲ ਦਾ ਬੋਧ ਆਉਣਾ ਹੀ ਨਹੀਂ। ਮੈਂ ਕਈ ਵਾਰੀ ਕਹਿੰਦਾ ਕਿ ਸਿੱਖ ਸਾਰੇ ਕਹਿੰਦੇ ਨੇ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਛੁੱਟ ਕਿਸੇ ਨੂੰ ਨਹੀਂ ਮੰਨਦੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਨਹੀਂ ਕੀਤਾ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ ਨਹੀਂ, ਸਮਝਿਆ ਨਹੀਂ, ਉਸ ਨੂੰ ਫੋਲੋ ਨਹੀਂ ਕੀਤਾ, ਉਹਦੇ ਤੋਂ ਬਿਨਾਂ ਆਪਾਂ ਨੂੰ ਪਤਾ ਵੀ ਕੀ ਲੱਗੇਗਾ ਕਿ ਜਿਹੜਾ ਸਿੱਖਾਂ ਦਾ ਇਤਿਹਾਸ ਹੈ ਕੀ ਹੈ। ਇਸ ਵਾਸਤੇ ਸਾਡਾ ਮੂਲ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਪੜ੍ਹਾਂਗੇ ਸਾਡੇ ਅੰਦਰ ਦੀਆਂ ਦੀਵਾਰਾਂ ਹੋਮੇ ਦੀਆਂ ਵੈਸੇ ਹੀ ਟੁੱਟ ਜਾਣੀਆਂ, ਸਾਡੇ ਸ਼ੰਕੇ ਵੈਸੇ ਹੀ ਖਤਮ ਹੋ ਜਾਣੇ, ਤੇ ਸਾਨੂੰ ਉਹਦੇ ਵਿੱਚੋਂ ਬਹੁਤ ਸੁਝਾਅ ਮਿਲ ਜਾਣੇ।
ਸੋ ਇਹ ਜੋ ਅੱਜ ਕੱਲ ਆ ਰਹੀ ਹੈ ਇਹ ਇਹ ਜੋ ਸਭ ਪੰਕਤੀਆਂ ਨੇ ਕਿ ਅਵਰ ਉਪਦੇਸ਼ਾ ਹੈ ਆਪ ਨਾ ਕਰੇ
ਜੀ,
ਆਪ ਤਾਂ ਕਰਨਾ ਨਹੀਂ
ਜੀ।
ਜੇ ਗੁਰੂ ਸਾਹਿਬ ਨੇ ਆਖਿਆ ਕਿ ਗੁਰੂ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾ ਨਾਮ ਤੇ ਆਏ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਲਾਏ। ਹੁਣ ਅਸੀਂ ਆਪਣੇ ਮਨਾਂ ਵਿੱਚ ਹੀ ਝਾਤੀ ਮਾਰ ਲਈਏ ਕਿ ਅਸੀਂ ਇਹਨਾਂ ਪੰਕਤੀਆਂ ਦੇ ਕਿੰਨੇ ਕੁੱਤਰਦੇ ਹਾਂ, ਕਿੰਨੇ ਕੁੱਤਰ ਕੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਨੇ। ਮੈਂ ਤੇ ਬਾਬਾ ਜੀ ਸੁਣ ਕੇ ਹੈਰਾਨ ਹੋ ਗਿਆ ਕਿ ਇੱਕ ਮਿਸ਼ਨਰੀ ਸਭ ਤੋਂ ਸਰਵੋਤਮ ਉੱਚਾ ਹੁੰਦਾ ਹੋਇਆ ਉਹ ਕਹਿ ਰਿਹਾ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਨਹੀਂ ਜੀ, ਪ੍ਰਭਾਤ ਵੇਲਾ ਨਹੀਂ, ਜਦੋਂ ਤੁਸੀਂ ਬਾਣੀ ਪੜ੍ਹ ਲਓ ਉਦੋਂ ਅੰਮ੍ਰਿਤ ਵੇਲਾ ਹੈ। ਅੱਜ ਕੱਲ ਦਾ ਨੌਜਵਾਨ ਤਾਂ ਇਹ ਸੋਚਣਾ ਇਹ ਸਿੱਖਣਾ ਚਾਹੁੰਦਾ, ਇਹ ਸੁਣਨਾ ਚਾਹੁੰਦਾ ਹੈ ਕਿ ਮੈਨੂੰ ਇਹ ਕੰਮ ਕਰਨੇ ਨਾ ਪੈਣ, ਤੇ ਜੇ ਅਸੀਂ ਸਾਡੇ ਪ੍ਰਚਾਰਕ ਹੀ ਕਹਿਣ ਲੱਗ ਪੈਣ ਵੀ ਠੀਕ ਹੈ ਜੀ ਜਦੋਂ ਤੁਸੀਂ ਪਾਠ ਕਰ ਲਿਆ ਉਦੋਂ ਅੰਮ੍ਰਿਤ ਵੇਲਾ ਹੈ, ਤੇ ਫੇਰ ਮਹਾਰਾਜ ਨੂੰ ਕੀ ਲੋੜ ਸੀ ਇੰਨੀ ਬਾਣੀ ਉਚਾਰ ਦੀ ਅੰਮ੍ਰਿਤ ਵੇਲੇ ਦੀ ਵਡਿਆਈਆਂ ਕਰਨ ਦੀ।
ਗੁਰੂ ਸਾਹਿਬਾਂ ਦੇ ਬੜੇ ਇਤਿਹਾਸ ਹੁੰਦੇ ਨੇ ਕਿ ਸੱਚੇ ਪਾਤਸ਼ਾਹ ਆਪ ਅੰਮ੍ਰਿਤ ਵੇਲੇ 12 ਵਜੇ ਤੋਂ ਬਾਅਦ ਦੇ ਵਿੱਚ ਸਿੱਖਾਂ ਨੂੰ ਉਠਾਰਿਆ ਕਰਦੇ ਸੀ, ਆਪ ਉੱਠਦੇ ਸੀਗੇ, ਦੀਵਾਨ ਚੱਲਦੇ ਸੀਗੇ। ਸੋ ਅੰਮ੍ਰਿਤ ਵੇਲੇ ਜਿਹੜਾ ਇੱਕ ਬਿਲਕੁਲ ਸ਼ਾਂਤ ਏਕਾਂਤ ਸਮਾਂ ਹੁੰਦਾ ਹਾਂਜੀ, ਉਸ ਤਰ੍ਹਾਂ ਤੇ ਹੈ ਕਿ ਜਦੋਂ ਵੀ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਉਦੋਂ ਹੀ ਮੰਨਣਾ ਕਰੋ ਸਾਡੇ ਵਾਸਤੇ ਪਰਮਾਤਮਾ ਦਾ ਨਾਮ ਲੈਣਾ ਜਿਹੜਾ ਪਵਿੱਤਰ ਹੈ। ਪਰ ਫਿਰ ਵੀ ਜਿਹੜਾ ਅੰਮ੍ਰਿਤ ਵੇਲੇ ਦਾ ਆਨੰਦ ਹੈ, ਜਿਤਨੇ ਵੀ ਸਾਡੇ ਇਤਿਹਾਸਕ ਗੁਰਦੁਆਰੇ ਸਾਹਿਬਾਨ ਹਨ ਉਹਨਾਂ ਦੇ ਵਿੱਚ ਜਿਵੇਂ ਸਵੇਰ ਤੋਂ 1:30 ਵਜੇ ਤੋਂ 2 ਵਜੇ ਤੋਂ ਗੁਰਬਾਣੀ ਦੇ ਪ੍ਰਵਾਹ ਚੱਲ ਪੈਂਦੇ ਹਨ, ਤੋ ਇਸ ਵਾਸਤੇ ਸਿੱਖਾਂ ਨੂੰ ਫਿਰ ਉਸ ਤੋਂ ਬਾਅਦ ਵਿੱਚ ਆਪਣੀ ਗ੍ਰਿਸਤ ਜੀਵਨ ਵਿੱਚ ਕਿਰਤ ਕਰਨੀ। ਸੋ ਸਭ ਤੋਂ ਪਹਿਲੇ ਅੰਮ੍ਰਿਤ ਵੇਲੇ ਜਾਗਣਾ, ਔਰ ਇਹ ਗੁਰਬਾਣੀ ਦੇ ਵੀ ਪ੍ਰਮਾਣ ਜਿਹੜੇ ਆਪ ਜੀ ਨੇ ਸੁਣਾਏ ਨੇ, ਔਰ ਬਾਕੀ ਸੱਚੇ ਪਾਤਸ਼ਾਹ ਆਪ ਖੁਦ ਵੀ ਕਰਿਆ ਕਰਦੇ ਸੀ ਤੇ ਸਿੱਖਾਂ ਨੂੰ ਇਹਦੀ ਪ੍ਰੇਰਣਾ ਵੀ ਦਿੱਤੀ।
ਸੋ ਇਹ ਥੋੜਾ ਤੇ ਉਹ ਹੈ ਸਾਡੇ ਵਿੱਚ, ਅਸੀਂ ਕਰਦੇ ਨਹੀਂ
ਜੀ,
ਕਮਾਈ ਨਹੀਂ ਕਰਦੇ
ਜੀ,
ਤੇ ਉਪਦੇਸ਼ ਦੇ ਆ ਪਏ ਕਿਉਂਕਿ ਅਸੀਂ ਨਹੀਂ ਕਰਦੇ ਤੇ ਬਾਕੀ ਵੀ। ਸੋ ਆਪਾਂ ਨੂੰ ਗੁਰੂ ਸਾਹਿਬਾਂ ਦੇ ਪਾਇਆ ਹੋਇਆ ਪੂਰਨਿਆਂ ਤੇ, ਮਹਾਂਪੁਰਸ਼ਾਂ ਦੇ ਪਾਇਆ ਹੋਇਆ ਪੂਰਨਿਆਂ ਤੇ, ਹੁਣ ਬਾਬਾ ਨਾਥ ਸਿੰਘ ਜੀ ਹੋਣੀ ਕਲੇਰਾਂ ਵਾਲੇ 12:21 ਤੇ ਉੱਠ ਕੇ ਉਸ ਵਾਹਿਗੁਰੂ ਨਾਲ ਜੁੜ ਜਾਂਦੇ ਸਨ, ਤੇ ਅਸੀਂ ਗੱਲਾਂ ਤੇ ਬਹੁਤ ਕਰਦੇ ਹਾਂ ਪਰ ਸਾਡੀ ਕਮਾਈ ਕੋਈ ਨੀ। ਜਿੰਨਾ ਚਿਕਰ ਅਸੀਂ ਆਪਣਾ ਜੀਵਨ ਬਾਣੀ ਤੇ ਨਹੀਂ ਟਾਲਦੇ, ਜੋ ਸਤਿਗੁਰੂ ਨੇ ਸਾਨੂੰ ਉਪਦੇਸ਼ ਸਿੱਖਿਆਵਾਂ ਦਿੱਤੀਆਂ, ਜੋ ਪੰਜਾਂ ਪਿਆਰਾਂ ਨੇ ਦਿੱਤਾ ਅਸੀਂ ਉਹ ਭੁੱਲ ਜਾਂਦੇ ਹਾਂ, ਸਾਨੂੰ ਆਪ ਕਮਾਈ ਕਰਨੀ ਪੈਣੀ ਹੈ। ਕਮਾਈ ਕਰਾਂਗੇ ਤੇ ਫਿਰ ਕਲਗੀਧਰ ਪਾਤਸ਼ਾਹ ਜੀ ਸਤਿਗੁਰੂ ਆਪੇ ਬਖਸ਼ਾ ਕਰਦੇ ਨੇ, ਇਹ ਸਾਰੇ ਸ਼ੰਕੇ ਨਿਵਰਤ ਹੋ ਜਾਂਦੇ।
ਆਪਾਂ ਰੋਜ਼ ਪੜ੍ਹਦੇ ਅਰਦਾਸ ਦੇ ਵਿੱਚ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਤੇ ਸੇਵਕ ਜਨ ਮਾਨੇ। ਸੇਵਕ ਉਹ ਹੀ ਹੈ ਜਿਹੜਾ ਗੁਰੂ ਮਹਾਰਾਜ ਦੇ ਦੱਸੇ ਹੋਏ ਮਾਰਗ ਤੇ ਚੱਲਦਾ, ਨਹੀਂ ਤਾਂ ਕੇਵਲ ਲਿਬਾਸ ਨੂੰ ਨਾ ਸੰਤ ਕਿਹਾ ਨਾ ਸਿੱਖ ਕਿਹਾ। ਸੋ ਇਸ ਵਾਸਤੇ ਜੇ ਮਹਾਰਾਜ ਦੇ ਅਸੀਂ ਹੁਕਮ ਤੇ ਚੱਲਦੇ ਹਾਂ ਫਿਰ ਅਸੀਂ ਖਾਲਸਿਆਂ, ਖਾਲਸੇ ਦਾ ਅਰਥ ਹੈ ਨਿਰਮਲ, ਸੰਤ ਦਾ ਅਰਥ ਹੈ ਸ਼ਾਂਤ, ਨਿਰਮਲਾ, ਨਿਰਮਲ, ਪਵਿੱਤਰ। ਸੋ ਇਹ ਪਰਿਆਵਾਚੀ ਪਦ ਨੇ ਸਾਰੇ, ਜਿਵੇਂ ਗੁਰੂ ਮਹਾਰਾਜ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਦੇ ਸਿੱਖ ਸੀਗੇ
ਜੀ,
ਤੇ ਉਹ ਹੀ ਸਿੱਖ ਗੁਰੂ ਪਦਵੀ ਪਾਤੇ ਕਿਉਂਕਿ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਪਾਸ ਹੋਏ ਨੇ। ਇਸੇ ਤਰ੍ਹਾਂ ਅੱਜ ਜੇ ਖਾਲਸਾ ਸਿੱਖ ਉਹੀ ਹੈ ਕਿ ਜਿਹੜਾ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਆਪਣੇ ਜੀਵਨ ਨੂੰ ਬਿਤਾਵੇ। ਸੋ ਮੈਂ ਤੇ ਕਹਿੰਦਾ ਕਿ ਅੱਜ ਦੇ ਹਰੇਕ ਗੁਰਸਿੱਖ ਨੂੰ ਹੀ ਨਹੀਂ, ਹਰੇਕ ਇਨਸਾਨ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਧਿਆਤਮਵਾਦ ਦਾ ਜੋ ਅੰਦਰੂਨੀ ਮਤਲਬ ਭਾਵ ਹੈ ਉਸ ਨੂੰ ਸਮਝਣਾ ਚਾਹੀਦਾ, ਫਿਰ ਸਾਡੀਆਂ ਸਾਰੀਆਂ ਦੀਵਾਰਾਂ ਟੁੱਟ ਸਕਦੀਆਂ। ਇਸੇ ਵਾਸਤੇ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਬਨਾਰਸ ਭੇਜਿਆ ਔਰ ਵੇਦ ਸ਼ਾਸਤਰ ਪੜ੍ਹਾਏ ਉਹਦੇ ਨਾਲ ਇਹ ਕੇਵਲ ਸਿੱਖਾਂ ਦੇ ਵਿੱਚ ਹੀ ਪ੍ਰਚਾਰ ਨਾ ਰਹੇ, ਸਾਰੀ ਦੁਨੀਆਂ ਦੇ ਵਿੱਚ, ਸਾਰੇ ਮਤਾਂ ਦੇ ਵਿੱਚ। ਇਹ ਤੇ ਸਮੇਂ ਸਮੇਂ ਅਨੁਸਾਰ ਬੜੇ ਬੜੇ ਪ੍ਰੋਗਰਾਮ ਹੁੰਦੇ ਰਹੇ ਨੇ, ਇਹਨਾਂ ਦੇ ਵਿੱਚ ਨਿਰਮਲੇ ਮਹਾਂਪੁਰਸ਼ ਬੜੇ ਬੜੇ ਆਪਣਾ ਪ੍ਰੋਗਰਾਮਾਂ ਦੇ ਵਿੱਚ ਇਸ ਗੱਲ ਦੀ ਜਿੱਤ ਪ੍ਰਾਪਤ ਕਰਦੇ ਰਹੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੇਦਾਂ ਸ਼ਾਸਤਰਾਂ ਦੇ ਐਗਜ਼ੈਂਪਲ ਪ੍ਰਮਾਣ ਦੇ ਕੇ ਸੰਸਾਰ ਭਰ ਵਿੱਚ ਅਨੇਕਾਂ ਗ੍ਰੰਥ ਨੇ
ਜੀ।
ਕਵੀ ਸੰਤੋਖ ਸਿੰਘ ਜੀ ਵੀ ਇਸੇ ਲੜੀ ਦੇ ਵਿੱਚ ਆਉਂਦੇ ਨੇ
ਜੀ।
ਸੋ ਅੱਜ ਵੀ ਦੇਖੋ ਰਿਸ਼ੀਕੇਸ਼ ਦੇ ਵਿੱਚ ਬਹੁਤ ਵੱਡਾ ਬਾਬਾ ਰਾਮ ਆਪਣਾ ਬਾਬਾ ਨਿੱਕਾ ਸਿੰਘ ਜੀ, ਜਿਨ੍ਹਾਂ ਦਾ ਦਲਜੀਤ ਸਿੰਘ ਜੀ ਨੇ ਜ਼ਿਕਰ ਕੀਤਾ, ਉਹਨਾਂ ਨੇ ਬਹੁਤ ਵੱਡੇ ਹਸਪਤਾਲ ਤੇ ਸਕੂਲ ਗਰੀਬ ਬੱਚੇ ਅਨਾਥ ਝੌਂਪੜੀਆਂ ਚੋਂ ਚੁੱਕ ਕੇ ਉਹਨਾਂ ਨੂੰ ਫ੍ਰੀ ਵਿਦਿਆ ਦੇ ਰਹੇ ਨੇ ਔਰ ਗੁਰਸਿੱਖੀ ਜੀਵਨ ਦੀ ਪ੍ਰੇਰਣਾ ਦੇ ਰਹੇ ਨੇ। ਗੁਰਬਾਣੀ ਦਾ ਸਤਿਕਾਰ ਔਰ ਨਿਰਮਲ ਸੰਪਰਦਾ, ਬਾਕੀ ਹੋਰ ਵੀ ਸਾਡੀਆਂ ਸੰਪਰਦਾਵਾਂ ਦੇ ਵਿੱਚ ਸਭ ਤੋਂ ਪਹਿਲੇ ਪ੍ਰਮੁੱਖ ਜਿਹੜੇ ਅੱਜ ਕਈ ਲੋਕ ਕਹਿੰਦੇ ਨੇ ਜੀ ਇਹ ਜਿਹੜੇ ਭਗਵੇਂ ਕੱਪੜਿਆਂ ਵਾਲੇ ਨੇ ਕੋਈ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰਦੇ। ਅਕਾਲ ਤਖ਼ਤ ਤੇ ਜਿੰਨੀਆਂ ਵੀ ਮੀਟਿੰਗਾਂ ਹੁੰਦੀਆਂ ਨੇ ਸੰਤ ਮਹਾਂਪੁਰਖਾਂ ਦੀ ਸ਼ਮੂਲੀਅਤ ਹੁੰਦੀ ਆ। ਜਦੋਂ ਵੀ ਤਖ਼ਤਾਂ ਦੇ ਜਥੇਦਾਰ ਬਣਦੇ ਨੇ ਸਾਰੇ ਸੰਤ ਮਹਾਂਪੁਰਸ਼ਾਂ ਨੂੰ ਉਦੋਂ ਬੁਲਾਇਆ ਜਾਂਦਾ। ਸਮੇਂ ਜਿਵੇਂ ਅਨੰਦਪੁਰ ਸਾਹਿਬ ਹੋਲਾ ਮਹੱਲਾ ਹੁੰਦਾ, ਉਹਦੇ ਵੇਖੋ ਨਿਰਮਲ ਸੰਪਰਦਾ ਦੇ ਸਾਰੇ ਮਹਾਂਪੁਰਸ਼ ਉਸੇ ਤਰ੍ਹਾਂ ਹੀ ਨਗਰ ਕੀਰਤਨਾਂ ਦੇ ਵਿੱਚ ਸੰਗਤਾਂ ਦੇ ਦਰਸ਼ਨ ਕਰਦੇ ਹਨ। ਸੋ ਅੰਮ੍ਰਿਤ ਸੰਚਾਰ ਹੁੰਦੇ ਹਨ। ਇਸ ਕਰਕੇ ਸਾਡੇ ਸਿੱਖਾਂ ਨੂੰ, ਸਾਡੇ ਬੱਚਿਆਂ ਨੂੰ ਜਾਗਣਾ ਚਾਹੀਦਾ। ਅੱਜ ਕਿਤਨਾ ਨਸ਼ਿਆਂ ਦਾ ਪ੍ਰਭਾਵ ਹੋ ਗਿਆ, ਕੇਸਾਂ ਦਾ ਕਤਲ ਕਰ ਰਹੇ ਹਨ, ਸੋ ਗੁਰਸਿੱਖੀ ਦਾ ਘਾਣ ਹੋ ਰਿਹਾ। ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਪੂਜਣ ਤੱਕ ਹੀ ਨਾ ਸੀਮਤ ਰਹੀ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਇੱਕ ਪੰਨੇ ਨੂੰ, ਇੱਕ ਇੱਕ ਸ਼ਬਦ ਨੂੰ, ਕਿਉਂਕਿ ਜੇ ਅਸੀਂ ਇਕੱਲਾ ਪੂਜਣ ਤੱਕ ਰਵਾਂਗੇ ਤੇ ਫਿਰ ਅਸੀਂ ਇੱਕ ਸਟੈਚੂ ਸਮਝਾਂਗੇ, ਜਿਵੇਂ ਮੰਦਰਾਂ ਦੇ ਵਿੱਚ ਪੂਜਾ ਕਰ ਲੈਂਦੇ ਇੱਕ ਸਟੈਚੂ ਦੀ। ਹੁਣ ਸਾਡੀ ਭਾਵਨਾ ਤੋਂ ਅੰਦਰ ਦੀ, ਇਨਸਾਨ ਨੂੰ ਪਤਾ ਜੇ ਚੰਗੀ ਭਾਵਨਾ ਹੋਏਗੀ ਤੇ ਸ਼ੁੱਧ ਹਿਰਦਾ ਹੋ ਜਾਏਗਾ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਮੈਂ ਤੇ ਸਭ ਨੂੰ ਕਹਿਣਾ, ਅਧਿਐਨ ਕਰਨਾ ਚਾਹੀਦਾ ਔਰ ਇੱਕ ਇੱਕ ਤੁੱਕ ਜਦੋਂ ਅਸੀਂ ਗੁਰੂ ਸਾਹਿਬ ਦੀ ਵਾਚਾਂਗੇ। ਸ਼੍ਰੋਮਣੀ ਕਮੇਟੀ ਦਾ ਵੀ ਬਹੁਤ ਜ਼ਿਆਦਾ ਇਹ ਮਤਲਬ ਕਿ ਫਰਜ਼ ਬਣਦਾ ਹੈ ਕਿ ਦੇਖੋ ਉੱਥੇ ਸਾਰੀ ਦੁਨੀਆਂ ਦਾ ਇੱਕੋ ਕੇਂਦਰ ਹੈ
ਜੀ,
ਉੱਥੇ ਹਰੇਕ ਧਰਮ ਦਾ ਇਨਸਾਨ ਜਾਂਦਾ ਹੈ। ਸੋ ਸ਼੍ਰੋਮਣੀ ਕਮੇਟੀ ਨੂੰ ਇਹਦੇ ਵਿੱਚ ਸਭ ਤੋਂ ਪ੍ਰਮੁੱਖ ਚਾਹੀਦਾ ਹੈ ਕਿ ਅੱਜ ਇਸ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਵਾਸਤੇ ਪਿੰਡ ਪਿੰਡ ਘਰ ਘਰ ਦੇ ਵਿੱਚ ਅਧਿਆਤਮਕ ਤੌਰ ਤੇ ਹੋਕਾ ਦੇਣਾ ਚਾਹੀਦਾ, ਆਪਣੇ ਸਿੱਖ ਪ੍ਰਚਾਰਕੋ ਪੈਦਾ ਕਰਨੇ ਚਾਹੀਦੇ ਨੇ ਜਿਹੜੇ ਕੇਵਲ ਤਨਖਾਹੀ ਹੀ ਨਾ ਹੋਣ, ਉਹਨਾਂ ਨੂੰ ਇਕੱਲਾ ਇਹੋ ਹੀ ਨਾ ਹੋਵੇ ਕਿ ਅਸੀਂ ਮਾਇਆ ਲੈਣੀ ਹੈ ਤੇ ਕੰਮ ਮੁਕਾ ਦੇਣਾ। ਸੋ ਉਹਨਾਂ ਦੇ ਅੰਦਰ ਤੇ ਇੱਕ ਚਾਓ ਚਾਹੀਦਾ ਹੈ ਗੁਰਬਾਣੀ ਦਾ ਕਿ ਅਸੀਂ ਸੰਸਾਰ ਭਰ ਵਿੱਚ ਜੋ ਗੁਰੂ ਸਾਹਿਬ ਨੇ ਪੈਗਾਮ ਦਿੱਤਾ ਹੈ, ਜੋ ਗੁਰੂ ਸਾਹਿਬ ਨੇ ਮੈਸੇਜ ਦਿੱਤਾ ਹੈ, ਸਾਰੀ ਦੁਨੀਆਂ ਵਿੱਚ ਫੈਲਣਾ ਚਾਹੀਦਾ, ਕਿਉਂਕਿ ਅਸੀਂ ਆਪਣੇ ਜੀਵਨ ਦਾ ਲਕਸ਼ ਪ੍ਰਾਪਤ ਕਰਨਾ, ਨਾ ਕਿ ਕਿਸੇ ਸੰਪਰਦਾ ਨੂੰ ਉੱਪਰ ਲਿਆਉਣਾ, ਨਾ ਕਿ ਕਿਸੇ ਮਿਸ਼ਨ ਨੂੰ ਉੱਪਰ ਲਿਆਉਣਾ। ਅਸੀਂ ਤੇ ਗੁਰੂ ਮਹਾਰਾਜ ਦੇ ਦਿੱਤੇ ਹੋਏ ਆਸ਼ੇ ਅਨੁਸਾਰ ਆਪਣੇ ਜੀਵਨ ਦੀ ਕਲਿਆਣ ਕਰਨੀ ਹੈ, ਗੁਰਬਾਣੀ ਦਾ ਤੇ ਅਸਲ ਮਕਸਦ ਇਹੀ ਹੈ।
ਜਿਹੜੀ ਗੱਲ ਤੁਸੀਂ ਆਖੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਿਰਫ ਮੱਥਾ ਟੇਕਣ ਤੱਕ ਸੀਮਿਤ ਕਰ ਲਿਆ
ਜੀ,
ਤੇ ਬਾਣੀ ਦਾ ਅਧਿਐਨ ਕਰਨਾ ਅਸੀਂ ਭੁੱਲ ਗਏ
ਜੀ,
ਪਾਠ ਕਰਨਾ ਹੀ ਨਹੀਂ ਸਾਨੂੰ ਨਹੀਂ ਸਾਨੂੰ ਆਉਂਦਾ
ਜੀ,
ਪੰਜਾਬੀ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ
ਜੀ, ਬਿਲਕੁਲ ਸਹੀ ਗੱਲ।
ਤੇ ਜਿਹੜੇ ਡੇਰਿਆਂ ਵਿੱਚ ਰਹਿ ਕੇ ਜਾਂ ਤੁਹਾਡੇ ਵਰਗੇ ਮਹਾਂਪੁਰਸ਼ਾਂ ਕੋਲ ਰਹਿ ਕੇ ਅਰਥ ਸਿੱਖਣੇ, ਉਹ ਤਾਂ ਦੂਰ ਦੀ ਗੱਲ ਹੈ। ਤੇ ਇਹ ਤੁਸੀਂ ਕੀ ਸਮਝਦੇ ਹੋ ਕਾ ਫਿਊਚਰ ਜਾਂ ਆਪਾਂ ਨੂੰ ਕੀ ਦਿਸਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਆਪਾਂ ਮੱਥਾ ਟੇਕਣ ਤੱਕ ਹੀ ਸੀਮਿਤ ਨਾ ਰਹਿਣ ਦਈਏ, ਜਿਹੜਾ ਗੁਰੂ ਸਾਹਿਬ ਦਾ ਆਸ਼ਾ ਹੈ ਗੁਰਬਾਣੀ ਦਾ ਪ੍ਰਚਾਰ, ਹਰ ਸਿੱਖ ਮੇਰਾ ਮਿਸ਼ਨਰੀ ਬਣੇ, ਹਰ ਸਿੱਖ ਪੜ੍ਹ ਕੇ ਗਾਂਹ ਪ੍ਰਚਾਰਕ ਬਣੇ
ਜੀ,
ਪਰ ਇਹਦੇ ਵਿੱਚ ਇਸ ਵੇਲੇ ਬੜੀ ਘਾਣਤ ਆ। ਜਿੱਥੋਂ ਪੰਜਾਬ ਵਿੱਚ ਤੁਸੀਂ ਆਏ ਹੋ ਉੱਥੇ ਸੌ ਲਾਮਤਾਂ ਨੇ ਅੱਧੀ ਦੁਨੀਆਂ ਤੇ ਨਸ਼ੇ ਵਿੱਚ,
ਕੋਈ ਸ਼ੱਕ
ਪੰਜਾਬ ਦੇ ਵਿੱਚ ਅੱਜ ਹੁਣ ਸਟੈਟਿਸਟਿਕ ਪਾਸੋਂ ਦੱਸੇ ਨੇ ਉਹਨਾਂ ਨੇ
ਜੀ,
ਅੱਧਾ 50% ਨਸ਼ੇ ਕਰਦੇ ਨੇ।
ਸਹੀ ਗੱਲ ਹੈ।
ਤੇ ਇਹਨਾਂ ਦੇ ਵਿੱਚੋਂ ਜਿਹੜੀ ਬੱਚੀਆਂ ਖਾਸ ਕਰਕੇ ਨੋਟ ਕਰਨ ਵਾਲੀ ਗੱਲ ਹੈ, ਬੱਚੀਆਂ 15% ਸਿਗਰਟਾਂ ਪੀਂਦੀਆਂ ਨੇ ਸਿੱਖਾਂ ਦੇ ਬੱਚੇ,
ਕੋਈ ਸ਼ੱਕ ਨਹੀਂ ਇਹਦੇ ਵਿੱਚ।
ਖਾਸ ਕਰਕੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਵਰਗ ਉਹਨਾਂ ਦੀ ਬਹੁਤਾਤ ਹੈ।
ਦੇਖੋ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਤੋਂ ਯੂਨੀਵਰਸਿਟੀ ਹੈ, ਉਹਦੇ ਵਿੱਚ ਬੱਚੇ ਬੱਚੀਆਂ ਸਮੈਕ ਪੀਂਦੇ ਨੇ, ਉਹਦੇ ਤੇ ਕੋਈ ਕੰਟਰੋਲ ਨਹੀਂ। ਤਾਂ ਤੁਸੀਂ ਦੇਖੋ ਫਿਰ ਸਾਡੇ ਬੱਚਿਆਂ ਨੂੰ ਕੀ ਮਿਲੇਗਾ? ਗੁਰਬਾਣੀ ਤੋਂ ਤਾਂ ਬਹੁਤ ਦੂਰ ਨੇ ਜੀ। ਤੇ ਇਸ ਵਾਸਤੇ ਅਸੀਂ ਜਿਹੜਾ ਅੱਜ ਜ਼ਿਆਦਾ ਮਤਲਬ ਇਸ ਤਰ੍ਹਾਂ ਪ੍ਰਚਾਰ ਕਰਦੇ, ਉਹਦੇ ਨਾਲ ਬੱਚੇ ਹੋਰ ਦੂਰ ਹੁੰਦੇ ਨੇ, ਕੇਵਲ ਮੱਥਾ ਟੇਕ ਲੈਂਦੇ ਨੇ। ਸੋ ਅੱਜ ਮੀਡੀਆ ਦੇ ਯੁੱਗ ਵਿੱਚ, ਅੱਜ ਸਾਇੰਸ ਦੇ ਯੁੱਗ ਵਿੱਚ ਸਾਨੂੰ ਤੇ ਘਰ ਘਰ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ, ਘਰ ਘਰ ਵਿੱਚ ਇੰਟਰਨੈਟ ਦੁਆਰਾ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਕਰ ਸਕਦੇ। ਇਤਿਹਾਸ ਹੈ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਦੇਖੋ ਕਿੰਨਾ ਜ਼ਿਆਦਾ ਇਤਿਹਾਸ ਜਿਹੜਾ ਹੈ ਉਹ ਨੈੱਟ ਤੇ
ਪਾਤਾ ਜੀ।
ਤੇ ਪ੍ਰਚਾਰਕਾਂ ਨੂੰ ਵੀ ਬੜੀ ਅੱਜ ਸੌਖ ਹੋ ਗਈ ਇਸ ਗੱਲ ਦੀ, ਤੇ ਜੇ ਬੱਚੇ ਹੋਰ ਦੁਨੀਆਂ ਦਾ ਸੌ ਕੁਛ ਉਹਦੇ ਉੱਤੇ ਸਰਚ ਕਰ ਸਕਦੇ ਹਨ, ਤੇ ਕਿਉਂ ਨਹੀਂ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਧਿਆਤਮਕ ਵਾਦ ਨੂੰ ਉੱਤੋਂ ਦੇਖ ਸਕੀਏ।
ਤੇ ਇਹ ਹੁਣ ਬਾਬਾ ਜੀ ਗਾਂ ਅੱਗੇ ਨੂੰ ਗਾਂ ਤੋਰਨ ਵਾਸਤੇ
ਜੀ,
ਹੁਣ ਤੁਸੀਂ ਆਪ ਹੀ ਦੱਸਿਆ ਕਿ ਅਸੀਂ ਤਾਂ ਘੱਟ ਵਿਚਰਦੇ ਹਾਂ, ਗੁਰੂ ਨਾਨਕ ਦਾ ਨਾਮ ਦੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਯੂਨੀਵਰਸਿਟੀ ਹੋਵੇ ਤੇ ਉੱਥੇ ਹੋਵੇ ਇਹ ਕਰਤੂਤਾਂ, ਇਹਨਾਂ ਦੇ ਦੋਸ਼ੀਆਂ ਵੱਲ ਤਾਂ ਨਾਂ ਲਈ ਕੌਣ ਦੋਸ਼ੀ ਹੈ, ਪਰ ਇਹਨੂੰ ਆਪਾਂ ਗਾਂ ਕਿੱਦਾਂ ਤੋੜ ਸਕਦੇ ਹਾਂ, ਤੁਸੀਂ ਕੀ ਸੁਝਾਅ ਦਿੰਦੇ ਹੋ?
ਇਹਦਾ ਇਹ ਹੈ ਕਿ ਇੱਕ ਤਾਂ ਅਸੀਂ ਦੇਖੋ ਆਪਣੇ ਅੰਦਰ ਧਰਮ ਦਾ ਪਰਪੱਕ ਭਾਵ ਲੈ ਕੇ ਹੈ, ਮਤਲਬ ਕਿ ਜਿਤਨਾ ਚਿਰ ਸਾਨੂੰ ਗੁਰੂ ਸਾਹਿਬ ਦਾ ਭੈ ਹੀ ਨਹੀਂ ਰਹੇਗਾ, ਜਿਤਨੇ ਵੀ ਸਾਡੇ ਅਸਥਾਨ ਨੇ ਉਹਨਾਂ ਦੇ ਉੱਤੇ ਚੰਗੇ ਚੰਗੇ ਪ੍ਰਚਾਰਕ ਪੈਦਾ ਕੀਤੇ ਆ
ਜੀ,
ਔਰ ਆਪਣੇ ਬੱਚਿਆਂ ਨੂੰ ਮਤਲਬ ਕਿ ਬੜੇ ਪਿਆਰ ਨਾਲ ਸਮਝਾਇਆ ਜਾਏ। ਇਹ ਤੇ ਮਾਂ ਪਿਓ ਦਾ ਵੀ ਫਰਜ਼ ਬਣਦਾ ਕਿ ਆਪ ਗੁਰਸਿੱਖੀ ਜੀਵਨ ਦੇ ਵਿੱਚ ਰਹਿਣ। ਹੁਣ ਦੇਖੋ ਪ੍ਰਚਾਰਕਾਂ ਨੇ ਤੇ ਥਾਂ ਥਾਂ ਤੇ ਪ੍ਰਚਾਰ ਕਰ ਲੈਣਾ, ਪਰ ਜਿਹੜੇ ਬੱਚਿਆਂ ਨੇ ਮਾਤਾ ਪਿਤਾ ਕੋਲ ਹਮੇਸ਼ਾ ਰਹਿਣਾ ਹੈ, ਇਹ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਬੱਚਿਆਂ ਨੂੰ ਮਤਲਬ ਕਿ ਇਸ ਪੱਖ ਦਾ। ਹੁਣ ਦੇਖੋ ਸਾਡਾ ਜੀਵਨ ਸੀ, ਸਾਨੂੰ ਬਚਪਨ ਵਿੱਚ ਜਦੋਂ 7-8 ਸਾਲ ਦੀ ਉਮਰ ਹੋਈ, ਸਾਨੂੰ ਸਾਡੇ ਪਿਤਾ ਜੀ ਨੇ ਗੁਰਬਾਣੀ ਦੀ ਸੰਥਿਆ ਦੇਣੀ ਸ਼ੁਰੂ ਕੀਤੀ
ਜੀ।
ਉਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਬਸਤਾ ਰੱਖ ਲਓ ਤੇ ਪੋਥੀ ਪੜੋ, ਭੋਜਨ ਬਾਅਦ ਚ ਛਕਣਾ, ਪਹਿਲੇ 5 ਗ੍ਰੰਥੀ ਪੜੋ। 22 5 ਗ੍ਰੰਥੀ ਭਗਤ ਬਾਣੀ ਸਾਨੂੰ ਸਾਡੇ ਫਾਦਰ ਸਾਹਿਬ ਨੇ ਪੜਾਈ, ਮਤਲਬ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਹੱਥ ਲਿਖਤ ਬੀੜ
ਜੀ,
ਸੋ ਉਹ ਭਾਰਾ ਵੀ ਸਰੂਪ ਬੜਾ ਹੁੰਦਾ ਸੀਗਾ, ਤੇ ਬਚਪਨ ਵਿੱਚ ਉਹਦਾ ਪ੍ਰਕਾਸ਼ ਕਹਿਣਾ ਤੁਸੀਂ ਜਾਇਜ਼ ਸਿੱਖੋ। ਮਤਲਬ ਸਿੱਖਾਂ ਦੇ ਬੱਚਿਆਂ ਦੇ ਅੰਦਰ ਇਹ ਤਾਂ ਤਾਲੀਮ ਜ਼ਰੂਰ ਚਾਹੀਦੀ ਹੈ। ਸੋ ਅੱਜ ਜੇ ਅਸੀਂ ਕਹੀਏ ਵੀ ਮਤਲਬ ਜਿਹੜੀ ਮੈਂ ਗੱਲ ਆਪ ਜੀ ਨਾਲ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਛੁੱਟ ਕਿਸੇ ਨੂੰ ਨਾ ਮੰਨੋ, ਬਸ ਉਹੀ ਹੈ ਕਿ ਅਸੀਂ ਮੱਥਾ ਟੇਕਣ ਤੱਕ ਸੀਮਤ ਰਹਿ ਜਾਵਾਂਗੇ। ਇਸ ਕਰਕੇ ਇਸ ਪ੍ਰਚਾਰ ਨੂੰ ਬੜੇ ਪਿਆਰ ਨਾਲ ਦੇਖੋ, ਹੋਰ ਕਈ ਸੰਸਥਾਵਾਂ ਹਨ ਜਿਹੜੀਆਂ ਸਿਖਰ ਛੂ ਗਈਆਂ ਨੇ, ਕਰੋੜਾਂ ਲੋਕ ਉਹਨਾਂ ਵਿੱਚ ਸਾਡੀ ਸਿੱਖੀ ਤਿਆਗ ਕੇ
ਸ਼ਾਮਿਲ ਹੋ ਗਏ,
ਬਾਣਾ ਛੱਡ ਕੇ ਮਹਾਰਾਜ ਦਾ 5 ਕਕਾਰ ਤੋਂ ਰਹਿਤ ਹੋ ਕੇ ਉਹਨਾਂ ਵਿੱਚੋਂ ਇਨਵੋਲਵ ਹੋ ਗਏ। ਤੇ ਉਹ ਦੇਖੋ ਕਿੱਡਾ ਸਾਡਾ ਆਪਣਾ ਨੁਕਸਾਨ ਹੋ ਰਿਹਾ। ਫਿਰ ਅਸੀਂ ਕਹਿੰਦੇ ਹਾਂ ਕਿ ਫਲਾਣਾ ਬਹੁਤ ਵੱਧ ਗਿਆ, ਫਲਾਣਾ ਬਹੁਤ ਵੱਧ ਗਿਆ, ਉਹਨਾਂ ਬਾਰੇ ਅਸੀਂ 100 ਤਰ੍ਹਾਂ ਦੀ ਡਿਸਕਸ ਕਰਦੇ ਹਾਂ, ਸਾਡਾ ਕਿੰਨਾ ਟਾਈਮ ਵੇਸਟ ਹੁੰਦਾ, ਸਮਾਂ ਖਰਾਬ ਹੋ ਰਿਹਾ। ਉਹਦੇ ਨਾਲ ਬਿਹਤਰ ਹੈ ਕਿ ਅਸੀਂ ਆਪਣੇ ਪ੍ਰਚਾਰਕ ਇੱਕ ਇਮਾਨਦਾਰੀ ਨਾਲ ਇੰਨਾ ਸੰਸਾਰ ਭਰ ਵਿੱਚ ਪ੍ਰਚਾਰ ਕਰੀਏ। ਹੁਣ ਗੁਰੂ ਸਾਹਿਬ ਗੁਰਦੁਆਰਿਆਂ ਦੇ ਵੀ ਦੇਖੋ, ਬਾਹਰਲੇ ਦੇਸ਼ਾਂ ਵਿੱਚ ਵੀ ਸੰਤ ਮਹਾਤਮਾ ਆਉਂਦੇ ਨੇ, ਪਰ ਗੁਰਦੁਆਰਿਆਂ ਦੇ ਵਿੱਚ ਬਹੁਤ ਘੱਟ
ਜੀ।
ਉਹਦਾ ਕਾਰਨ ਇਹੀ ਹੈ ਕਿ ਲੋਕ ਮਤਲਬ ਸੰਤ ਸ਼ਬਦ ਤੇ ਤਾਂ ਇੰਨੀ ਤਰਕ ਕਰਦੇ ਨੇ, ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਕਹਿੰਦੇ ਵੀ ਦੇਖੋ ਭਗਤਾਂ ਨੂੰ ਸੰਤ ਕਿਉਂ ਨਹੀਂ ਕਿਹਾ ਗਿਆ। ਅਸਲ ਤੌਰ ਤੇ ਸੰਤ, ਖਾਲਸਾ, ਸਿੱਖ, ਭਾਈ, ਸਾਧੂ, ਮਹਾਤਮਾ ਪਰਿਆਵਾਚੀ ਪਦ
ਨੇ
ਜੀ। ਤੇ ਇਹਦਾ ਕਿਤੇ ਆਪਾਂ ਗੁਰਬਾਣੀ ਦੇ ਅਨੁਸਾਰ ਦੇਖੀਏ ਤੇ ਸਾਰਾ ਭਾਵ ਇੱਕੋ ਹੀ ਹੈ, ਜਿਵੇਂ ਕਿ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਕਸ਼ ਨਖੇ ਵਿਦਾਰ। ਹੁਣ ਇਸ ਪ੍ਰਕਾਰ ਦੇ ਨਾਲ ਹੈ ਕਿ ਸੰਤ ਸ਼ਬਦ ਤੇ ਅਸੀਂ ਤਰਕ ਕਰਕੇ ਕੀ ਹੈ, ਜਿੰਨੇ ਵੀ ਸਾਡੇ ਵਿਦਵਾਨ ਸੱਜਣ ਨੇ, ਬੜੇ ਬੜੇ ਗੁਰਬਾਣੀ ਦੇ ਮਾਰਮਿਕ ਨੇ, ਉਹ ਆਉਂਦੇ ਜ਼ਰੂਰ ਨੇ। ਇਸੇ ਤਰ੍ਹਾਂ ਸਿੱਖ ਸੰਗਤਾਂ ਦੇ ਵਿੱਚ ਜਿੱਥੇ ਜਿੱਥੇ ਪਿਆਰ ਦਾ ਹੋਕਾ ਦਿੱਤਾ ਜਾਂਦਾ ਦਿੰਦੇ ਨੇ, ਨਹੀਂ ਚਾਹੀਦਾ ਸਾਡੇ ਗੁਰੂ ਘਰਾਂ ਦੇ ਵਿੱਚ। ਹਾਂ, ਕੋਈ ਮਨਮਤ ਦੀ ਗੱਲ ਕਰਨ, ਕੋਈ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਗੱਲ ਕਰਨ, ਕੋਈ ਪੂਜਾ ਪ੍ਰਤਿਸ਼ਠਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਰਕ ਵਿਤਰਕ ਹੋਵੇ, ਤੇ ਖਾਲਸੇ ਨੂੰ ਹੁਕਮ, ਸਿੱਖ ਸੰਗਤ ਨੂੰ ਹੁਕਮ ਹੈ ਕਿ ਉਹਨਾਂ ਨੂੰ ਉਸੇ ਵੇਲੇ ਕੁਛ ਪੁੱਛ ਸਕਦੇ ਨੇ, ਕਹਿ ਸਕਦੇ। ਪਰ ਜਦੋਂ ਸਾਡੇ ਵਿਦਵਾਨ ਮਹਾਂਪੁਰਸ਼ ਕਿਸੇ ਵੀ ਵੇਸ ਭੇਸ ਵਿੱਚ ਹੋਣ, ਹਾਂਜੀ ਕਿਸੇ ਭੇਸ ਵਿੱਚ ਰਹਿ ਕੇ ਵੀ ਅਸੀਂ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈ, ਕੋਈ ਅੱਲਾ ਹੈ, ਮਤਲਬ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਂਝੀ ਵਾਲਤਾ ਦਾ ਸਾਰਿਆਂ ਨੂੰ ਮੈਸੇਜ ਦਿੱਤਾ। ਇਸ ਕਰਕੇ ਅਸੀਂ ਜੇ ਕੱਲਾ, ਹੁਣ ਨਿਰਮਲ ਸੰਪਰਦਾ ਦੇ ਵਿੱਚ ਦੇਖੋ ਕਿਤਨੇ ਕਿਤਨੇ ਮੱਲਾ ਮਾਰ ਕੇ ਸੰਸਾਰ ਭਰ ਵਿੱਚ ਪ੍ਰਚਾਰ ਕਰ ਰਹੇ ਨੇ, ਖਡੂਰ ਸਾਹਿਬ ਕਿਤੇ ਜਾ ਕੇ ਸਿੱਖ ਸੰਗਤਾਂ ਦੇਖਣ, ਉਹਨਾਂ ਮਹਾਂਪੁਰਸ਼ਾਂ ਨੇ ਜਿਹੜੇ ਗ੍ਰੰਥੀ ਪੈਦਾ ਕੀਤੇ ਨੇ, ਔਰ ਉਹਨਾਂ ਨੂੰ ਇਸ ਬਾਣੇ ਦੇ ਵਿੱਚ ਰਹਿ ਕੇ ਗੁਰਬਾਣੀ ਦਾ ਕਿਤਨਾ ਅਧਿਐਨ ਕਰਵਾਇਆ। ਬੜੇ ਪ੍ਰਚਾਰਕ ਨੇ ਇਹ ਸਾਡੇ, ਦੇਖੋ ਪੁਰਾਤਨ ਕਿਤਨੇ ਧਰਮ ਗ੍ਰੰਥ ਨੇ ਕਿ ਜਿਹੜੇ ਸਾਧੂ ਮਹਾਤਮਾ ਦੀ ਲਿਖਤ ਹੈ ਅੱਜ ਉਹ ਪ੍ਰਮਾਣਿਤ ਨੇ, ਮਤਲਬ ਸ਼੍ਰੋਮਣੀ ਕਮੇਟੀ ਦੇ ਅੰਦਰ ਵੀ ਉਹ ਛਪ ਰਹੇ ਨੇ
ਜੀ।
ਹਾਂਜੀ, ਅਧਿਆਤਮਕ ਦੇ ਉਹ ਗ੍ਰੰਥ ਨੇ, ਬੜੇ ਉੱਚੇ ਵੇਦਾਂਤ ਦੇ ਗ੍ਰੰਥ ਨੇ। ਇਸ ਵਾਸਤੇ ਸੋ ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਬੜੀ ਸਹੀ ਗੱਲ ਹੈ ਕਿ ਸਾਡੇ ਆਉਣ ਵਾਲੇ ਬੱਚਿਆਂ ਨੂੰ ਸੇਧ ਕਿਵੇਂ ਮਿਲੇ। ਸੋ ਇੱਕ ਤਾਂ ਸਾਡਾ ਆਪਣਾ ਫਰਜ਼ ਤੇ ਧਰਮ ਬਣਦਾ ਕੇਵਲ ਮਾਇਆ ਦੇ ਪਿੱਛੇ ਜਾਂ ਹੋਰ ਗੱਲਾਂ ਦੇ ਪਿੱਛੇ ਫਿਰਨ ਨਾਲੋਂ, ਗੁਰਬਾਣੀ ਦਾ ਆਪ ਇਸਤੇਮਾਲ ਕਰਨਾ, ਜੀਵਨ ਵਿੱਚ ਉਤਾਰਨਾ, ਬਾਕੀ ਫਿਰ ਪਿਆਰ ਦਾ ਮੈਸੇਜ ਦੇਣਾ ਚਾਹੀਦਾ ਜਿਹੜੇ ਬੱਚਿਆਂ ਨੂੰ ਹੌਲੀ ਹੌਲੀ, ਇੱਥੇ ਹੁਣ ਬੜੇ ਸਕੂਲ ਖੁੱਲੇ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਗਾਈਡ ਕੀਤਾ ਜਾਂਦਾ। ਮੈਂ ਅਮਰੀਕਾ ਸੀ ਪਿਛਲੇ ਦਿਨੀ, ਉੱਥੇ ਦੇਖਿਆ ਕਿ ਬੱਚਿਆਂ ਨੂੰ ਨਾਲੇ ਤੇ ਬੜਾ ਸੋਹਣਾ ਬਾਣਾ ਗੁਰਸਿੱਖੀ ਦਾ, ਨਾਲੇ ਗੁਰਬਾਣੀ ਦਾ ਉਹਨਾਂ ਨੂੰ ਪਾਠ, ਗੁਰਬਾਣੀ ਦੇ ਕੀਰਤਨ, ਬੜਾ ਸਮਾਂ ਲੰਘ ਕੇ ਅੱਜ ਸ਼ੁਰੂ ਕੀਤਾ।
ਚਲੋ ਦੇਰ ਆਈ ਦੁਰਸਤ ਆਈ, ਹੁਣ ਇੱਥੇ ਵੀ ਸਕੂਲ ਖੁੱਲ ਰਹੇ ਨੇ, ਤੇ ਗੱਲ ਤੇ ਜਿਹੜੀ ਇੱਥੇ ਬੈਠਿਆਂ ਨੂੰ ਸਾਨੂੰ ਚਿੰਤਾ ਹੈ, ਚਿੰਤਾ ਜਨਕ ਹੈ, ਉਹ ਹੈ ਸਾਡਾ ਮੁੱਢ ਪੰਜਾਬ, ਜਿੱਥੋਂ ਕਿ ਬੜੀਆਂ ਉੱਥੇ ਤੱਤੀਆਂ ਹਵਾਵਾਂ ਵਗ ਰਹੀਆਂ ਨੇ ਕਿ ਉੱਥੇ ਸਿੱਖੀ ਦਾ ਮੂਲ ਹੀ ਖਤਮ ਹੋ ਰਿਹਾ। ਕਾਲਜਾਂ ਦੇ ਵਿੱਚ, ਹੁਣ ਯੂਨੀਵਰਸਿਟੀਆਂ ਵਿੱਚ ਤੁਸੀਂ ਦੇਖਿਆ ਹੈ, ਉੱਥੇ ਜੇ ਨੌਜਵਾਨ ਤਬਕਾ ਉਹ ਵੀ ਉਸ ਸਿੱਖੀ ਨੂੰ ਤਿਆਗ ਕੇ ਫੈਸ਼ਨਾਂ ਵਿੱਚ ਡਰੱਗ ਪਿੱਛੇ ਲੱਗਾ ਹੋਇਆ, ਤੇ ਉਹ ਸਾਨੂੰ ਜਿਹਨਾਂ ਤੇ ਸਾਨੂੰ ਆਸਾਂ ਨੇ ਜਾਂ ਅਸੀਂ ਆਸਾਂ ਛੱਡੀਆਂ ਹੋਈਆਂ ਨੇ ਪਿਛੋਂ ਯੂਨੀਵਰਸਿਟੀ ਕਰੂਗੀ ਜੀ, ਉਹਨਾਂ ਦਾ ਠੀਕ ਹੈ ਜਿੰਨਾ ਕਰ ਰਹੇ ਨੇ ਸ਼ਾਬਾਸ਼ੇ,
ਬਹੁਤ ਅੱਛੀ ਗੱਲ,
ਪਰ ਉਹ ਪੂਰਾ ਉਹਨਾਂ ਨਹੀਂ ਇਨਫ ਕਰ ਰਹੇ ਜਿੰਨਾ ਕਿ ਕਰਨਾ ਸਾਨੂੰ ਲੋੜਦਾ ਹੈ। ਉਹਦੇ ਵਾਸਤੇ ਇੱਕ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹੈ ਕਿ ਸੰਤ ਮਹਾਂਪੁਰਸ਼ ਕਿਹੜੀ ਵੀ ਸੰਪਰਦਾ ਦੇ ਹੋਣ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖਦੇ ਨੇ ਪੰਜਾਬ ਦੇ ਵਿੱਚ ਜਾਂ ਇੰਡੀਆ ਵਿੱਚ ਦੇਖ ਲਓ, ਜੇ ਉੱਥੇ ਪ੍ਰਚਾਰ ਇਸ ਵੇਲੇ ਹੈ ਤੇ ਉਹ ਸੰਤਾਂ ਮਹਾਂਪੁਰਸ਼ਾਂ ਨੇ ਕੀਤਾ। ਜੇ ਸਿੱਖੀ ਥੰਮੀ ਹੋਈ ਹੈ ਅਸਲੀਅਤ ਵਿੱਚ ਦੇਖੀਏ, ਜਿਹੜੇ ਢੱਡੀ ਵਾਲੇ ਮਹਾਂਪੁਰਸ਼ ਕਿੰਨਾ ਅੰਮ੍ਰਿਤ ਛਕਾਉਂਦੇ ਨੇ, ਬਾਬਾ ਰਣਜੀਤ ਸਿੰਘ ਜੀ, ਹੋਰ ਮਹਾਂਪੁਰਸ਼ ਦੇਖ ਲਓ, ਦੀਵਾਨ ਲੱਗਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ, ਤੇ ਆਪਣੇ ਜਿਹੜੇ ਲੀਡਰ ਜਾਂਦੇ ਵੀ ਉੱਥੇ ਨੇ, ਕਿਉਂਕਿ ਉਹਨਾਂ ਨੂੰ ਪਬਲਿਕ ਚਾਹੀਦੀ, ਉਹਨਾਂ ਦੇ ਕਹੇ ਤੇ ਪਬਲਿਕ ਨੇ ਆਉਣਾ ਨਹੀਂ, ਤੇ ਫਿਰ ਆਪਾਂ ਨਿੰਦਣ ਉਹਨਾਂ ਨੂੰ ਤੁਰ ਪੈਂਦੇ ਆ ਜਿਨ੍ਹਾਂ ਦੇ ਆਖੇ ਲੱਗ ਕੇ ਲੱਖਾਂ ਬੰਦੇ ਤੁਰ ਪੈਂਦੇ ਨੇ। ਸੋ ਜੇ ਪੰਜਾਬ ਜੇ ਸਕੂਲ ਖੋਲੇ ਨੇ ਉਹ ਮਹਾਂਪੁਰਸ਼ਾਂ ਨੇ ਖੋਲੇ ਹੋਏ ਨੇ, ਹਸਪਤਾਲ ਖੋਲੇ ਨੇ ਮਹਾਂਪੁਰਸ਼ਾਂ ਨੇ ਖੋਲੇ ਹੋਏ ਨੇ, ਪ੍ਰਚਾਰ ਸਿੱਖੀ ਦਾ ਕਰਦੇ ਨੇ ਅਕਾਲ ਤਖ਼ਤ ਸਾਹਿਬ ਜੀ ਤੋਂ ਪੰਜ ਪਿਆਰੇ ਮੰਗਾ ਕੇ, ਤਾਂ ਕਿ ਅਕਾਲ ਤਖ਼ਤ ਨਾਲ ਅਸੀਂ ਸਰਬਉੱਚਤਾ ਅਕਾਲ ਤਖ਼ਤ ਦੀ ਕਾਇਮ ਰੱਖ ਸਕੀਏ, ਦੱਸ ਸਕੀਏ, ਉੱਥੋਂ ਆਉਂਦੇ ਨੇ, ਤੇ ਫਿਰ ਆਪਣੇ ਅਸੀਂ ਨਿੰਦਣ ਲੱਗੇ, ਕਹਿੰਦੇ ਸੰਤ ਕੌਣ ਜੀ, ਆਪਣਾ ਬਸ ਆਪਣਾ ਆਪਣੀ ਡੋਰੀ ਖੜਕਾਈ ਜਾਂਦੇ ਨੇ, ਡੋਰੀ ਖੜਕਾਈ ਜਾਂਦੀ।
ਇਸੇ ਕਾਰਨ ਕਰਕੇ ਅੱਜ ਸਾਡੇ ਓਬਜੈਕਸ਼ਨ ਜ਼ਿਆਦਾ ਹੋ ਗਏ, ਕਿਉਂਕਿ ਅਸੀਂ ਆਪ ਮੁਹਾਰੇ ਹੋ ਗਏ
ਜੀ,
ਤੇ ਜੇ ਸਾਡੇ ਤੇ ਕੋਈ ਅੰਕੁਸ਼ ਨਹੀਂ ਰਹੇਗਾ। ਦੇਖੋ ਰਾਮ ਰਾਏ ਜੀ ਨੂੰ ਗੁਰੂ ਸਾਹਿਬ ਨੇ ਭੇਜਿਆ ਦਿੱਲੀ,
ਹਾਂਜੀ,
ਉਹ ਸ਼ਕਤੀਆਂ ਦੇ ਕੇ ਭੇਜਿਆ, ਤੇ ਜਦੋਂ ਰਾਮ ਰਾਏ ਜੀ ਨੇ ਉੱਥੇ ਜਾ ਕੇ ਔਰੰਗਜ਼ੇਬ ਦੇ ਪਾਸ ਜੋ ਵੀ ਗੁਰੂ ਸਾਹਿਬਾਂ ਦੀ ਦਿੱਤੀ ਹੋਈ ਸ਼ਕਤੀ ਜਦੋਂ ਦਿਖਾਈ ਹੈ, ਤੇ ਔਰੰਗਜ਼ੇਬ ਦੇ ਵਿੱਚ ਬਹੁਤ ਪ੍ਰਸੰਨ ਹੋਇਆ, ਤੇ ਪਰ ਉਹਨਾਂ ਨੇ ਜਦੋਂ ਇਹ ਪੰਕਤੀ ਜਿਹੜੀ ਬਦਲ ਦਿੱਤੀ, ਹਾਂਜੀ, ਉਹ ਪੰਕਤੀ ਬਦਲਣ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਤਾ ਵੀ ਤੂੰ ਹੁਣ ਸਾਡੇ ਵੱਲ ਮੂੰਹ ਨਾ ਕਰੀ, ਕਿਉਂਕਿ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਧੁਰ ਕੀ ਬਾਣੀ ਹੈ, ਇਹਦੇ ਵਿੱਚੋਂ ਕੋਈ ਵੀ ਤੋੜ ਮੋੜ ਕਰੇਗਾ ਤੇ ਸਮਝੋ ਪਰਮਾਤਮਾ ਦੇ ਗੁਰੂ ਦੇ ਅੰਗ ਤੋੜ ਦੇ। ਸੋ ਉਹਨਾਂ ਨੂੰ ਮਹਾਰਾਜ ਨੇ ਕਿਹਾ ਰਾਮ ਰਾਏ ਜਿੱਦਣ ਤੇਰਾ ਮੋਦ ਨੂੰ ਚਲਾ ਜਾ, ਹਾਂਜੀ, ਕਿ ਗੁਰੂ ਸਾਹਿਬਾਂ ਦੇ ਹੁਣ ਆਪਣਾ ਵਡਭਾਗ ਸਿੰਘ ਸੀ ਜਿਹੜੇ, ਇਹ ਵੀ ਦੇਖੋ ਗੁਰੂ ਸਾਹਿਬ ਦੇ ਅੰਸ਼ ਬੰਸ ਨੇ, ਇਹਨਾਂ ਨੂੰ ਵੀ ਜਦੋਂ ਦੇਖਿਆ ਕਿ ਡੋਲੀਆਂ ਡਾਲੀਆਂ ਖੜਾਉਣ ਲੱਗ ਪਏ, ਅੱਜ ਜੋ ਵਹਿਮ ਦਾ ਸਾਰੇ ਬੰਨੇ ਪ੍ਰਚਾਰ ਚੱਲ ਰਿਹਾ ਪੰਜਾਬ ਚ ਤੇ ਬਹੁਤ ਜ਼ਿਆਦਾ ਹੋਣ, ਸੋ ਉਸ ਵਾਸਤੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਡਭਾਗ ਸਿਆ ਗੁਰਸਿੱਖੀ ਜੀਵਨ ਵਿੱਚ ਰਹੇਗਾ ਤੇ ਇੱਥੇ ਰਹਿ ਸਕਦਾ, ਉਹਨਾਂ ਫਿਰ ਜਿਹੜੀਆਂ ਡੋਲੀਆਂ ਡਾਲੀਆਂ ਖੜਾਉਣੀਆਂ ਜੋ ਵੀ ਕੁਛ ਕੀਤਾ, ਉਦੋਂ ਫਿਰ ਗੁਰੂ ਮਹਾਰਾਜ ਨੇ ਕਿਹਾ ਵੀ ਮੇਰਾ ਸਿੱਖ ਨੀ ਹੋਏਗਾ ਜਿਹੜਾ ਇੱਥੇ ਜਾਏਗਾ। ਸੋ ਅੱਜ ਸਾਡੇ ਅੰਮ੍ਰਿਤ ਛਕਾਈ ਜਾ ਰਹੇ ਨੇ, ਅੰਮ੍ਰਿਤ ਛਕ ਛਕ ਕੇ ਫਿਰ ਉੱਥੇ ਜਾ ਰਹੇ ਨੇ।
ਸੋ ਗੁਰੂ ਤੋਂ ਜਿਹੜਾ ਸਾਡਾ ਸਿਦਕ ਸੀ, ਸਾਡਾ ਪਿਆਰ ਸੀਗਾ, ਉਹ ਉੱਠਦਾ ਜਾ ਰਿਹਾ ਹੈ, ਭਾਵੇਂ ਅੰਮ੍ਰਿਤ ਛਕ ਕੇ ਦੂਸਰੇ ਦਿਨ ਉੱਥੇ ਜਾ ਕੇ ਫਿਰ ਬਹਿ ਜਾਂਦੇ। ਹਾਂਜੀ, ਤੇ ਜਿਹੜੇ ਆਪਣੇ ਕੋਲ ਮੈਂ ਪੁੱਛਾਂਗਾ, ਨੌਜਵਾਨ ਆਪਣੇ ਕੋਲ ਨੇ, ਇੱਥੇ ਦੇ ਭਾਈ ਹਰਵਿੰਦਰ ਸਿੰਘ ਜੀ, ਇੱਥੇ ਦੇ ਪੜ੍ਹੇ ਲਿਖੇ, ਤੇ ਖਾਸ ਕਰਕੇ ਮੈਂ ਇਹਨੂੰ ਪੁੱਛਣਾ ਚਾਹਾਂਗਾ ਵੀ ਅੱਜ ਕੱਲ੍ਹ ਦਾ ਨੌਜਵਾਨ ਤਾਂ ਹਰ ਸੰਦ ਦੇ ਉੱਤੇ ਨੁਕਤਾਚੀਨੀ ਕਰਦਾ, ਤੂੰ ਮਹਾਂਪੁਰਸ਼ਾਂ ਦੀ ਨਾਨਕਸਰ ਵੀ ਆ ਵੀ ਜਿਹੜੇ ਮਹਾਂਪੁਰਸ਼ ਆ ਸਾਰਿਆਂ ਦੀ ਸਹਿਯੋਗ ਜਾਂ ਸੇਵਾ ਕਰਦਾ ਹੈ ਜਾਂ ਉੱਥੇ ਜਾਣਾ ਵੀ ਹੈ, ਤੂੰ ਆਪਣੇ ਵਿਚਾਰ ਦੱਸ ਇੰਗਲਿਸ਼ ਵਿੱਚ ਦੱਸ ਦੇ। ਵਾਈ
ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਈ ਥਿੰਕ ਇਟਸ ਅ ਲੈਕ ਆਫ ਅੰਡਰਸਟੈਂਡਿੰਗ ਅਮੰਗਸਟ ਦ ਯੂਥ। A lot of youth nowadays just think that Sant Mahapurk, they're in it for their own gain. But really, when you look into it deeper, they actually join us with Guru Granth Sahib Ji Maharaj. I mean, because we don't understand Punjabi well, we don't know our roots that much. When we go to the Gurdwara, we don't understand what Guru Granth Sahib Ji Maharaj is saying to us. Therefore, if we have Sant Mahapurk, at least they can explain a little bit and throw a bit of light on what Maharaj is telling us.
and again, you know, Sant Mahapurkh, they do so much seva. I mean, in the UK alone, Sant Baba Amar Singh Ji, they've opened a school, they run camps. I mean, we've got a camp tomorrow that starts. And these are all for our youth, just for our young children, so we can get them back into Sikhi, at least point them in the right direction so they know where they're going in the future.
Hmm.
I know Babaji does a lot of seva in India as well. They have lots of schools there for, you know, children that are not fortunate as us here. So to look at a sant and say, yeah, yeah, apne kaam kar diya, I think that's wrong. I don't agree with that.
So it's lack of awareness or lack of understanding.
Yeah.
ਜਿਹੜੇ
ਯਾ
ਕਿਉਂਕਿ ਅਸੀਂ ਸਿੱਖਣਾ ਚਾਹੁੰਦੇ ਨਹੀਂ ਅਸੀਂ ਦੇਖ ਲੈਂਦੇ ਆ ਵੀ ਇਹ ਬਾਣਾ ਪਾਇਆ ਜੀ ਇਹਨਾਂ ਨੇ ਤੇ ਇਹ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਭਰਿਆ ਇਹ ਕੁਛ ਗਿਆ ਹੈ ਤੇ ਦੂਸਰਾ ਯੂ ਆਰ ਟੈਲਿੰਗ ਮੀ ਯੂ ਮੈਂਸ਼ਨਡ ਯੂ ਮਸਟ ਵਿਲ ਐਕਸਪਲੇਨ ਇਟ ਮੋਰ ਦ ਕੈਂਪ ਵਿਚ ਇਜ਼ ਟੁਮਾਰੋ ਐਂਡ ਡੇ ਆਫਟਰ
ਯੈਸ ਬੇਸਿਕਲੀ ਇਟਸ ਅ ਚਿਲਡਰਨਸ ਕੈਂਪ ਫਰੋਮ ਦ ਏਜ 7 ਪਲੱਸ ਐਡਲਟਸ ਆਰ ਵੈਲਕਮ ਐਜ਼ ਵੈਲ the camp is it's a Sanjay Sikhi camp between a whole lot of Gurdwara throughout Wolverhampton.
Where is it happening?
It will be happening, the first day is at Nana Sattar, Isha Darbar, from 9 a.m. to 5 p.m.
Wolverhampton?
Yeah, and the second day is at Guru Nanak Gurdwara, Sedji Street, Wolverhampton, again from 9 a.m. to 5 p.m, followed by a youth Kirtan Darbar, which will go on till late. And it's commemorating the 30th anniversary of the Dharmyudh Morcha, again, which a lot of our youngsters don't really know about. You know, they know about a couple of Shaheeds,
mm-hmm.
Sant Bhindranwale, and, you know, bits and bobs, but they don't know the reasoning behind it, how it came about. And we're trying to take a very simplistic approach to teaching our children, especially our younger ones, on why we have so much interaction with this particular subject. Especially with recent events with Bhai Rajawanaji as well, mm-hmm. So it's quite heavy, intensive, but trying to get it crammed so that the children understand.
So the subject is very interesting.
Yeah,
it happened because my own son, he came to me, Dad, Anand Prasad Mata Kiya. No, he's nearly 40. He doesn't know what Anand Prasad Mata is. So we said, let's do a camp. ਅਨੰਦਪੁਰ ਸਾਹਿਬ ਦਾ ਮਤਾ ਜੇ ਇਹਨਾਂ ਨੂੰ ਨਹੀਂ ਪਤਾ ਤੇ ਅਗਲੇ ਬੱਚਿਆਂ ਨੂੰ ਕਿੱਦਾਂ ਪਤਾ ਹੋਣਾ ਜਿੱਥੋਂ ਸਾਰਾ ਧਰਮਜੁਦ ਮੋਰਚਾ ਲੱਗਾ ਸ਼ੁਰੂ ਹੋਇਆ ਸਭ ਕੁਛ ਸੋ ਉਹ ਜਿਹੜਾ ਕੈਂਪ ਦੋ ਦਿਨ ਲਾਇਆ ਜਾ ਰਿਹਾ ਹੈ ਉਹ ਐਡਲਟਸ ਬੱਚਿਆਂ ਵਾਸਤੇ ਵੀ ਹੈ ਸਪੈਸੀਫਿਕਲੀ ਏਮਡ ਐਟ ਧਰਮਜੁਦ ਮੋਰਚਾ ਕਿੱਦਾਂ ਸ਼ੁਰੂ ਹੋਇਆ ਸੀ ਕਦੋਂ ਸ਼ੁਰੂ ਹੋਇਆ ਸੀ ਕੀ ਹੋਇਆ ਸੀਗਾ ਇਹ ਸਭ ਕੁਛ ਦੱਸਿਆ ਜਾ ਰਿਹਾ ਇੱਕ ਕਾਲ ਆਪਾਂ ਲੈ ਲਈਏ ਹੈਲੋ ਖਾਲਸਾ ਜੀ ਕੀ ਫਤਿਹ ਭਾਈ ਸਾਹਿਬ ਸ਼ੁਭ ਨਾਮ ਤੇ ਕਿੱਥੋਂ ਬੋਲ ਰਹੇ ਹੋ ਅਗਲੇ ਐਤਵਾਰ ਪ੍ਰੋਗਰਾਮ ਹੈ ਕਾਫੀ ਵੱਡਾ ਕਾਨਫਰੰਸ ਹੈ
ਹਾਂਜੀ ਵਿਸ਼ਾਲ ਪੰਥਕ ਕਾਨਫਰੰਸ ਹੋ ਰਹੀ ਹੈ ਤੇ 8-9-10 ਤਰੀਕ ਨੂੰ
ਠੀਕ ਹੈ
10 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 10 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਵਿਸ਼ਾਲ ਪੰਥਕ ਕਾਨਫਰੰਸ ਹੋ ਰਹੀ ਹੈ ਇੱਥੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਤੇ ਬੇਨਤੀ ਇਹੀ ਹੈ ਵੀ ਸਮੂਹ ਯੂਰੋਪ ਦੀਆਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਮੂਹ ਗੁਰੂ ਨਾਨਕ ਨਾਮ ਸੇਵਾ ਸਿੱਖ ਸੰਗਤਾਂ ਨੂੰ ਇਸ ਕਾਨਫਰੰਸ ਤੇ ਪਹੁੰਚ ਕੇ ਗੁਰੂ ਘਰ ਆਪਣੇ ਵਿਚਾਰ ਦੇਣ ਸਮੂਹ ਪੰਥਕ ਜਥੇਬੰਦੀਆਂ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਚ ਕੋਈ ਹੋਰ ਪ੍ਰੋਗਰਾਮ ਲਿਖ ਸਕੀਏ
ਭਾਈ ਜਸਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਕਿ ਬੈਰਗਮੋ ਗੁਰਦੁਆਰਾ ਇਟਲੀ ਦੇ ਵਿੱਚ ਅਗਲੇ ਹਫਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਕਾਲ ਤਖਤ ਸਾਹਿਬ ਜੀ ਦੇ ਅਤੇ ਨਾਲ ਹੋਰ ਕਾਫੀ ਸੱਜਣ ਡਾਕਟਰ ਸੁਖਦੀਪ ਸਿੰਘ ਜੀ ਉਦੋਂ ਕੇ ਪਹੁੰਚ ਰਹੇ ਨੇ 8-9-10 ਤਰੀਕ ਨੂੰ 10 ਤਰੀਕ ਨੂੰ ਖਾਸ ਪੰਥ ਕਾਨਫਰੰਸ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਹੁਮਵਾ ਕੇ ਪਹੁੰਚਣਾ ਧੰਨਵਾਦ ਹੈ ਭਾਈ ਸਾਹਿਬ ਜੀ ਇਹ ਸਿੱਖ
ਜੀ ਦੀ ਵੀ ਆਪ ਜੀ ਨੂੰ ਵੀ ਬੇਨਤੀ ਆ, ਸਿੱਖ ਚੈਨਲ ਦੇ ਸਾਰੇ ਵੀਰਾਂ ਨੂੰ ਆਪਣੇ ਜਰੂਰ ਨੁਮਾਇੰਦੇ ਭੇਜੋ।
ਸਿੱਖ ਚੈਨਲ ਪਹੁੰਚ ਰਿਹਾ ਜੀ ਤੁਹਾਡੇ ਕੋਲ,
ਸਿੱਖ ਚੈਨਲ ਵੱਲੋਂ ਲਾਈਵ ਪ੍ਰੋਗਰਾਮ ਵੀ ਉਸ ਦਿਨ ਦਿੱਤਾ ਜਾਵੇਗਾ।
ਠੀਕ ਹੈ,
ਤੇ ਸਾਡੀ ਬੇਨਤੀ ਇਹੀ ਆ ਦਵਿੰਦਰ ਸਿੰਘ ਬਲ ਹੋਣਾ ਨੂੰ, ਸਾਰੇ ਮੈਨੇਜਮੈਂਟ ਕਮੇਟੀ ਨੂੰ ਵੀ ਇੱਕ ਨੁਮਾਇੰਦਾ ਆਪਣਾ ਜਰੂਰ ਇੱਥੋਂ ਭੇਜਿਓ ਯੂਕੇ ਤੋਂ।
ਠੀਕ ਹੈ ਜੀ, ਧੰਨਵਾਦ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਜੀ ਕਿਉਂਕਿ ਜੂਨ ਦਾ ਘੱਲੂਘਾਰਾ ਚੱਲ ਰਿਹਾ, ਥਾਂ ਥਾਂ ਪ੍ਰੋਗਰਾਮ ਚੱਲ ਰਹੇ ਨੇ, ਤੇ ਉਹਦੇ ਬਾਰੇ ਤੁਸੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜੂਨ 84 ਵਿੱਚ ਜੋ ਇਤਨਾ ਉੱਥੇ ਘੱਲੂਘਾਰਾ ਹੋਇਆ, ਅਤਿਆਚਾਰ ਹੋਇਆ, ਮਾਸੂਮ ਬੱਚੇ ਜੋ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਆਏ ਸਨ, ਉਹਨਾਂ ਦਾ ਕਾਂਡ ਕੀਤਾ ਗਿਆ, ਤੇ ਉਹਦੇ ਬਾਰੇ ਅਗਲੇ ਹਫ਼ਤੇ ਇੱਥੇ ਅਗਲੇ ਐਤਵਾਰ ਨੂੰ ਇੱਥੇ ਵਿਸ਼ਾਲ ਰੈਲੀ ਹੈ ਜਿਹੜਾ ਕਿ ਪਿਛਲੇ 28 ਸਾਲੋਂ ਚੱਲਦਾ ਆ ਰਿਹਾ ਹੈ। ਤੇ ਐਤਕੀ ਇਹ ਵੀ ਖੁਸ਼ੀ ਦੀ ਗੱਲ ਹੈ, ਜਿਸ ਤਰ੍ਹਾਂ ਕਹਿੰਦੇ ਦੇਰ ਆਇਆ ਦਰੁਸਤ ਆਇਆ, ਵੀ ਸ਼ਹੀਦਾਂ ਦੀ ਯਾਦ ਵਿੱਚ ਉੱਥੇ ਨੀਂਹ ਪੱਥਰ ਵੀ ਰੱਖਿਆ, ਕੋਈ ਨਾ ਕੋਈ ਨਿਸ਼ਾਨੀ ਬਣਾਈ ਜਾਣੀ ਅਕਾਲ ਤਖ਼ਤ ਸਾਹਿਬ ਜੀ ਕੋਲ।
ਹਾਂਜੀ,
ਤੇ ਤੁਸੀਂ ਉਹਦੇ ਇਹਦੇ ਬਾਰੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
ਗੱਲ ਇਸ ਤਰ੍ਹਾਂ ਕਿ ਦੇਖੋ ਜੀ, 84 ਦੇ ਵਿੱਚ ਜੋ ਵੀ ਅਟੈਕ ਹੋਇਆ ਹੈ
ਜੀ,
ਇੱਕ ਤਾਂ ਸਾਡੇ ਹਰਿਮੰਦਰ ਸਾਹਿਬ ਜੋ ਸਾਡਾ ਧਾਰਮਿਕ ਕੇਂਦਰ ਹੈ
ਜੀ,
ਉਸ ਦਾ ਜਿਵੇਂ ਪਿੱਛੇ ਵੀ ਅਬਦਾਲੀ ਦੇ ਟਾਈਮ ਤੇ ਦੇਖੋ ਅਟੈਕ ਹੋਏ
ਜੀ,
ਤੇ ਕਿੰਨਾ ਕੁਛ ਨੁਕਸਾਨ ਹੋਇਆ। ਸਭ ਤੋਂ ਵੱਡਾ ਨੁਕਸਾਨ ਸਾਡੀ ਸਿੱਖੀ ਜੀਵਨ ਜਿਹੜਾ ਹੈ ਸਾਡਾ, ਸਿੱਖਾਂ ਦਾ ਕਿਤਨੇ ਸ਼ਹੀਦ ਹੋ ਗਏ। ਸੋ ਦੇਖੋ ਜੇ ਉਹ ਪੁਰਾਤਨ ਇੰਨੇ ਜ਼ਿਆਦਾ ਸ਼ਹੀਦ ਹੋ ਗਏ ਨੇ, ਤੇ ਅੱਜ ਅਸੀਂ ਫੇਰ ਕਿਤੇ ਉਹੋ ਜਿਹਾ ਸਮਾਂ ਨਾ ਪੈਦਾ ਕਰ ਲਈਏ ਕਿ ਜੇ ਸਾਡੀ ਇਸੇ ਤਰ੍ਹਾਂ ਹੀ ਬੱਚੇ ਸਾਡੇ ਨਾਸਤਕ ਹੁੰਦੇ ਗਏ, ਤੇ ਜਿੰਨਾ ਵੀ ਸਾਡਾ ਗੁਰਬਾਣੀ ਦਾ ਸੰਦੇਸ਼ ਹੈ ਕੰਪਲੀਕੇਟਡ ਬਣਦਾ ਗਿਆ, ਤੇ ਫਿਰ ਸਾਡੇ ਅੰਦਰ ਇਹ ਤਰਕਾਂ ਪੈਦਾ ਹੁੰਦੀਆਂ ਜਾਣਗੀਆਂ। ਉਹ ਜਿੰਨੀਆਂ ਵੀ ਆਹੂਤੀਆਂ ਪਾ ਚੁੱਕੇ ਸਿੱਖ ਨੇ ਉਹਨਾਂ ਦਾ, ਤੇ ਜੋ ਵੀ ਅੱਜ ਅਸੀਂ ਇਹ ਪ੍ਰੋਗਰਾਮ ਕਰਨਾ ਹੈ ਇਹਦੇ ਵਿੱਚ ਜਾਗਰਤੀ ਆਏਗੀ ਸਾਰੇ
ਜੀ।
ਪਰ ਇਹ ਕਿ ਮੈਂ ਕਹਿੰਦਾ ਕਿ ਅੱਜ ਅੱਗੇ ਆਉਣ ਵਾਲੇ ਸਮਿਆਂ ਦੇ ਵਿੱਚ ਇਹੋ ਜਿਹਾ ਸਾਨੂੰ ਸੰਦੇਸ਼ ਗੁਰੂ ਸਾਹਿਬ ਤੋਂ ਲੈਣਾ ਚਾਹੀਦਾ। ਵੈਸੇ ਤਾਂ ਸਮੇਂ ਸਮੇਂ ਅਨੁਸਾਰ ਸਿੱਖ ਜੁਝਾਰੂ ਜੋਧੇ ਲੜਦੇ ਹੀ ਰਹੇ ਨੇ, ਜੰਗ ਕਰਦੇ ਰਹੇ, ਪਰ ਧਰਮ ਦੀ ਜੰਗ ਹਾਂਜੀ। ਤੇ ਪਰ ਇਹ ਇੰਨਾ ਵੱਡਾ ਨੁਕਸਾਨ ਸਿੱਖਾਂ ਦਾ, ਤੇ ਜਿਹਦਾ ਨਿਸ਼ਾਨ ਤਾਂ ਜ਼ਰੂਰ ਚਾਹੀਦਾ ਸੀ, ਜੋ ਬੜੇ ਸਮੇਂ ਬਾਅਦ ਅੱਜ ਪ੍ਰਾਰੰਭ ਹੋਣ ਜਾ ਰਿਹਾ ਹੈ। ਸਿੱਖ ਸੰਗਤਾਂ ਵਿੱਚ ਬਹੁਤ ਜਾਗਰਤੀ ਆਈ ਹੈ, ਪਰ ਮੈਂ ਕਹਿੰਦਾ ਕਿ ਇਹ ਨਾ ਹੋਵੇ ਕਿ ਇਸੇ ਤਰ੍ਹਾਂ ਹੀ ਅਸੀਂ ਆਹੂਤੀਆਂ ਪਾਉਂਦੇ ਰਹੀਏ, ਖੂਨ ਦਿੰਦੇ ਰਹੀਏ, ਬਣੇ ਅੱਗੇ ਕੁਛ ਵੀ ਨਾ।
ਸੋ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਆਪਾਂ ਸੁਚੇਤ ਹੋਣਾ ਹੈ
ਜੀ,
ਅਵੇਅਰਨੈਸ ਕ੍ਰੀਏਟ ਕਰਨੀ ਹੈ ਕਿ ਸਾਡਾ ਯੂਥ ਜਿੱਥੇ ਸ਼ਹੀਦਾਂ ਦੀ ਯਾਦਾਂ ਮਨਾਉਂਦਾ ਹੈ ਉੱਥੇ ਅਗਾਂਹ ਸੁਚੇਤ ਹੋਵੇ, ਤਾਂ ਕਿ ਮੁੜ ਕੇ ਏਦਾਂ ਦਾ ਹਾਦਸਾ ਨਾ ਬਣ ਸਕੇ, ਤੇ ਜੋ ਯਾਦਗਾਰ ਉੱਥੇ ਬਣ ਰਹੀ ਹੈ ਸ਼ਹੀਦਾਂ ਦੀ ਯਾਦਗਾਰ ਨੀਂਹ ਪੱਥਰ ਰੱਖਿਆ ਹੈ, ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਬਣ ਜਾਵੇਗੀ, ਤੇ ਇਹ ਸ਼ਹੀਦਾਂ ਦਾ ਜੋੜ ਮੇਲਾ ਜੋ ਕਰ ਰਹੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਜੋ ਕੁਰਬਾਨੀ ਕਰ ਗਏ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਵਾਸਤੇ ਜਾਂ ਮਰਿਆਦਾ ਕਾਇਮ ਰੱਖਣ ਵਾਸਤੇ, ਉਹਨਾਂ ਦੀ ਮਿਸਾਲ ਉਹ ਆਪ ਨੇ, ਕਿਉਂਕਿ ਉਹ ਵੀ ਆਪਣੇ ਵਡੇਰੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਆਸ਼ਿਰ ਚੱਲਦੇ ਹੋਏ। ਤੇ ਜੋ ਤੁਸੀਂ ਆਪਣੇ ਖੇਤਰ ਦੇ ਵਿੱਚ ਰਹਿ ਕੇ ਬਾਬਾ ਜੀ, ਤੁਸੀਂ ਜਦੋਂ ਇਹ ਅਟੈਕ ਹੋਇਆ ਸੀ ਤੁਸੀਂ ਉੱਥੇ ਪੰਜਾਬ ਵਿੱਚ ਸੀ ਜਾਂ?
ਮੈਂ ਪੰਜਾਬ ਦੇ ਵਿੱਚ ਸੀ ਉਸ ਟਾਈਮ ਤੇ, ਆਪਣਾ ਪਾਤੜਾਂ ਦੇ ਲੱਗੇ ਸੀ। ਮੈਂ ਸਨ 83 ਤੋਂ ਲੈ ਕੇ ਸੰਸਕ੍ਰਿਤ ਦਾ ਕੁਛ ਅਧਿਐਨ ਕਰਦਾ ਸੀ, 84 ਵਿੱਚ ਮੈਂ ਉੱਥੇ ਸੀ।
ਤਰਨ ਤਾਰਨ ਦੇ, ਕਿਉਂਕਿ ਤੁਹਾਡਾ ਬਹੁਤ ਨੇੜੇ ਡੇਰਾ, ਤਰਨ ਤਾਰਨ ਵਿੱਚ ਵੀ ਕੋਈ ਉੱਥੇ ਨੁਕਸਾਨ ਹੋਇਆ ਸੀ?
ਉਸ ਟਾਈਮ ਤੇ ਐਕਚੁਅਲੀ ਮੈਂ ਤਰਨ ਤਾਰਨ ਹੈ ਨਹੀਂ ਸੀ, ਮੈਂ ਮਾਲਵੇ ਦੇ ਵਿੱਚ ਸੀ ਉਸ ਟਾਈਮ ਤੇ।
ਅੱਛਾ,
ਸੋ ਉਦੋਂ ਫਿਰ ਕਾਫੀ ਕਰਫਿਊ ਵਗੈਰਾ ਲੱਗ ਗਏ, ਤੇ ਬਾਅਦ ਦੇ ਵਿੱਚ ਫਿਰ ਸਾਨੂੰ ਬਹੁਤ ਇਸ ਗੱਲ ਦਾ ਦੁੱਖ ਹੋਇਆ ਸੀਗਾ। ਤੇ ਸੋ ਉਸ ਟਾਈਮ ਤੋਂ ਬਾਅਦ 2 ਸਾਲ ਅਸੀਂ ਫਿਰ ਪੜ੍ਹਦੇ ਰਹੇ ਹਾਂ। ਸਨ 86 ਦੇ ਵਿੱਚ ਅਸੀਂ ਤਰਨ ਤਾਰਨ ਆਏ, ਉਹ ਤਾਂ ਵੈਸੇ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਬਹੁਤ ਵੱਡਾ, ਮਤਲਬ ਕਿ ਇੱਕ ਤਰ੍ਹਾਂ ਦਾ ਨੁਕਸਾਨ ਹੋਇਆ ਉਸ ਟਾਈਮ ਤੇ ਦਿੱਲੀ ਵਿੱਚ ਕੀ ਹੋਇਆ।
ਹਾਂਜੀ, ਸੋ ਇਹ ਜੋ ਘੱਲੂਘਾਰਾ ਦਿਵਸ ਅਗਲੇ ਐਤਵਾਰ ਹਾਈਟ ਪਾਰਕ ਦੇ ਵਿੱਚ ਮਨਾਇਆ ਜਾ ਰਿਹਾ, ਕਿਉਂਕਿ ਅੱਜ ਟੈਲੀਫੋਨ ਕਾਲਾਂ ਮਹਾਂਪੁਰਸ਼ਾਂ ਤੋਂ ਆਪਾਂ ਸਰਵਨ ਕਰਨਾ ਸੀ, ਟੈਲੀਫੋਨ ਕਾਲਾਂ ਤੁਹਾਡੀ ਨਹੀਂ ਲਈ ਗਈਆਂ, ਪਰ ਪਹਿਲਾਂ 2-3 ਸੂਚਨਾਵਾਂ ਆ ਗਈਆਂ ਸਨ, ਉਹ ਮੈਂ ਬੇਨਤੀ ਕਰ ਦਿੰਦਾ ਹਾਂ ਕਿ ਅਗਲੇ ਐਤਵਾਰ ਹਾਈਟ ਪਾਰਕ ਦੇ ਵਿੱਚ ਰੈਲੀ ਹੋ ਰਹੀ ਹੈ ਸ਼ਹੀਦਾਂ ਦੀ ਯਾਦ ਵਿੱਚ, ਉੱਥੇ ਜੋ ਹਰ ਸਾਲ ਦਾ ਪ੍ਰੋਗਰਾਮ ਹੈ ਉੱਥੇ ਤਕਰੀਬਨ ਸਾਰੇ ਗੁਰਦੁਆਰਿਆਂ ਤੋਂ ਕੋਚਾਂ ਜਾ ਰਹੀਆਂ। ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਹੁਮ ਹਮਾ ਕੇ ਉੱਥੇ ਪਹੁੰਚ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀਆਂ ਨੇ, ਅਤੇ ਨਾਲ ਹੀ ਅੱਜ ਡਰਬੀ ਗੁਰਦੁਆਰਾ, ਗੁਰੂ ਅਰਜਨ ਦੇਵ ਗੁਰਦੁਆਰਾ, ਉੱਥੇ ਇੱਕ ਵਿਸ਼ਾਲ ਕਾਨਫਰੰਸ ਹੋ ਰਹੀ ਹੈ, ਉਹ ਵੀ ਸ਼ਹੀਦਾਂ ਦੀ ਯਾਦ ਮਨਾਉਣ ਵਾਸਤੇ। ਉੱਥੇ ਸਮੂਹ ਪੰਥਕ ਜਥੇਬੰਦੀਆਂ ਪਹੁੰਚ ਰਹੀਆਂ ਨੇ, ਜਿਹਨੂੰ ਸਮਾਂ ਮਿਲੇ ਅੱਜ ਉੱਥੇ ਹੀ ਪਹੁੰਚਣਾ। ਉਸ ਤੋਂ ਉਪਰੰਤ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਕੈਂਪ, ਉਹ ਵੀ ਧਰਮਯੁੱਧ ਮੋਰਚਾ, ਇਹ ਸਭ ਕੁਛ ਹੋ ਰਿਹਾ ਹੈ ਕਿਉਂਕਿ ਆਹ ਦਿਨ ਉਹ ਬੀਤ ਰਹੇ ਨੇ। ਬੱਚਿਆਂ ਵਿੱਚ ਕਿੱਦਾਂ ਅਵੇਅਰਨੈਸ ਲਿਆਉਣੀ, ਨੌਜਵਾਨਾਂ ਵਿੱਚ ਕਿੱਦਾਂ ਅਵੇਅਰਨੈਸ ਲਿਆਉਣੀ ਹੈ, ਉਹ ਧਰਮਯੁੱਧ ਮੋਰਚਾ ਉਹਦੇ ਪ੍ਰਤੀ ਵੁਲਹਮਟਨ ਦੇ ਵਿੱਚ 2 ਦਿਨ ਦਾ ਕੈਂਪ ਲੱਗ ਰਿਹਾ ਹੈ ਬੱਚਿਆਂ ਨੂੰ ਜਾਗਰਤੀ, ਬੱਚਿਆਂ ਨੂੰ ਦੱਸਣ ਵਾਸਤੇ, ਕਿਉਂਕਿ ਨਾ ਦੱਸਾਂਗੇ ਤੇ ਆਪਾਂ ਬੱਚੇ ਹੌਲੀ ਹੌਲੀ ਭੁੱਲ ਜਾਣਗੇ। ਸੋ ਉਹ ਇਤਿਹਾਸ ਸਿਖਾਲਣ ਵਾਸਤੇ ਇਹਨਾਂ ਨੇ ਉਪਰਾਲਾ ਕੀਤਾ ਹੈ। ਨਾਨਕਸਾ 68 ਸ਼ਦਰਵਾਰ ਕੱਲ ਦਾ ਕੈਂਪ ਹੈ ਤੇ ਸਹਿਲ ਸੀਟ ਗੁਰਦੁਆਰਾ ਪਰਸੋਂ ਦਾ ਕੈਂਪ 2 ਦਿਨ ਦਾ, ਅਤੇ ਅੱਜ ਗੁਰੂ ਨਾਨਕ ਸਤਸੰਗ ਗੁਰਦੁਆਰਾ ਕੈਨਕ ਰੋਡ, ਉੱਥੇ ਜੋ ਉਹਨਾਂ ਨੂੰ ਪਾਰਕ, ਵਿਸ਼ਾਲ ਪਾਰਕ ਮਿਲੀ ਹੈ 4 ਏਕੜ ਦੀ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਦੇ ਉੱਤੇ ਉਹ ਪਾਰਕ ਦਾ ਨਾਂ ਰੱਖਿਆ ਹੈ। ਉਹਦਾ ਵੀ ਉਦਘਾਟਨ 12 ਵਜੇ ਕਰਨਾ ਹੈ ਤੇ ਸਿੱਖ ਚੈਨਲ ਉੱਥੇ ਵੀ ਪਹੁੰਚੇਗਾ। ਸੋ ਇਹ ਸਾਰੇ ਪ੍ਰੋਗਰਾਮ ਅੱਜ ਦੇ ਨੇ, ਆਉਣ ਵਾਲੇ ਹਫ਼ਤੇ ਦੇ ਨੇ, ਅਤੇ ਬੜੇ ਲੋਕ ਨੇ ਬਾਬਾ ਜੀ, ਹਰ ਤਰ੍ਹਾਂ ਤਰ੍ਹਾਂ ਦੇ ਲੋਕ ਨੇ, ਮੀਡੀਆ ਹੁੰਦਾ ਹੈ ਜਿਹੜਾ ਕਿ ਤਾਰ ਪੀੜੋ ਕਰਦਾ ਹੈ ਕਿ ਇਹੋ ਜਿਹੇ ਪ੍ਰੋਗਰਾਮ ਨਾ ਆਉਣ, ਜਾਗਰਤੀ ਲੋਕਾਂ ਵਿੱਚ ਨਾ ਆਵੇ ਸਿੱਖ, ਕਿਉਂ ਉਹਨਾਂ ਨੇ ਹੱਥ ਖੰਡੇ ਮਾਰਨੇ ਹੁੰਦੇ ਨੇ, ਤੇ ਅਸੀਂ ਜਾਣੇ ਜਾਂ ਅਣਜਾਣੇ ਉਹਨਾਂ ਦੇ ਹੱਥ ਖੰਡੇ ਦੇ ਆਪਣੇ ਬਣ ਜਾਂਦੇ ਹਾਂ। ਤੇ ਇਹਨਾਂ ਦੇ ਜਿਹੜੀ ਕਿ ਪੰਥਕ ਕਾਜ਼ ਹੈ, ਜਿਹੜਾ ਕਿ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਆਪ ਹਿਸਟਰੀ ਨਾਲ ਦੱਸ ਸਕੀਏ, ਆਪਣੇ ਬੱਚਿਆਂ ਨੂੰ ਪਾਸ ਕਰ ਸਕੀਏ, ਗੁਰਬਾਣੀ ਵੱਲ ਝੁਕਾ ਸਕੀਏ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਲਾ ਸਕੀਏ। ਤੇ ਇਹਦੇ ਜਿਹੜੇ ਬੜੇ ਸ਼ਰਾਰਤੀ ਅੰਸ ਹੁੰਦਾ ਹੈ ਜਿਹੜਾ ਕਿ ਇਹੋ ਜਿਹੇ ਨੂੰ ਜਿਹੜੇ ਪ੍ਰੋਗਰਾਮ ਬਣੇ ਤਾਰ ਪੀਡੋ ਕਰਦੇ ਨੇ। ਪਾਤਸ਼ਾਹ ਸਾਹਿਬ ਜੀ, ਅਖੀਰ ਤੇ ਕਿਉਂਕਿ ਸਮਾਂ ਆਪਣੇ ਕੋਲ ਥੋੜਾ, ਤੁਸੀਂ ਕੀ ਕਹਿਣਾ ਚਾਹੋ, ਕਿਉਂਕਿ ਤੁਸੀਂ ਵੀ ਮਹਾਂਪੁਰਸ਼ਾਂ ਦੇ ਨਾਲ ਜੁੜੇ ਹੋਏ ਹੋ।
ਜੇ
ਗੁਰਦੁਆਰੇ ਬਣਾਉਂਦੇ ਨੇ ਮਹਾਂਪੁਰਸ਼, ਜੇ ਗੋਦਾਵਰੀ ਦੇ ਉੱਤੇ ਪੁਲ ਬਣਾਇਆ ਨੰਦੇੜ ਸਾਹਿਬ ਦੇ ਵਿੱਚ, ਸਰਕਾਰ ਹੱਥ ਖੜੇ ਕਰ ਗਈ ਸੀ,
ਮਹਾਂਪੁਰਸ਼ਾਂ ਬਣਾਇਆ। ਬਾਬਾ ਸੀਸਾ ਸਿੰਘ ਹੁਣ ਕਾਫੀ ਦੇਰ ਤੋਂ ਜੁੜੇ ਸੀ। ਸੋ ਵੈਸੇ ਐਂਡ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਸਿੱਖ ਚੈਨਲ ਦਾ ਧੰਨਵਾਦ ਹੈ ਜਿਹੜੇ ਇੱਦਾਂ ਦੇ ਮਹਾਂਪੁਰਸ਼ਾਂ ਨੂੰ ਲਿਆਉਂਦੇ ਆ, ਅੱਗੇ ਤੋਂ ਵੀ ਇਹੋ ਉਪਰਾਲੇ ਕਰਦੇ ਰਹਿਣ ਤਾਂ ਕਿ ਸੰਗਤਾਂ ਨੂੰ ਇਸ ਤਰ੍ਹਾਂ ਅਵੇਅਰਨੈਸ ਆਉਂਦੀ ਰਹੇ।
ਹਾਂਜੀ, ਧੰਨਵਾਦ ਜੀ। ਭਾਈ ਦਲਜੀਤ ਸਿੰਘ, ਤੁਸੀਂ ਕੀ ਕਹਿਣਾ ਚਾਹੋ?
ਮੈਂ ਵੀ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਤੇ ਜੋ ਕਲਗੀਧਰ ਮਹਾਰਾਜ ਜੀ ਨੇ ਆਪਣੀ ਜੀਵਨ ਕਥਾ ਵਿੱਚ ਲਿਖਿਆ ਹੈ, ਹਮੇ ਕਾਜ ਜਗਤ ਮੁਆਏ ਧਰਮ ਹੇਤ ਗੁਰਦੇਵ ਪਠਾਏ, ਜਾਹੀ ਕਾਜ ਧਰਾ ਹਮ ਜਨਮਨ, ਸਮਝ ਲਿਓ ਸਾਧੂ ਸਮਨਮਨ, ਧਰਮ ਚਲਾਵਨ ਸੰਤ ਵਾਰਨ, ਦੁਸ਼ਟ ਸਵਨ ਕੋ ਬੋਲੋ ਵਾਰ। 3 ਮੇਰੇ ਆਉਣ ਦੇ ਕਾਰਨ ਨੇ, ਇੱਕ ਤਾਂ ਧਰਮ ਦਾ ਪ੍ਰਚਾਰ, ਦੂਜਾ ਸੰਤਾਂ ਦੀ ਰੱਖਿਆ ਤੇ ਤੀਜਾ ਦੁਸ਼ਟਾਂ ਦਾ ਨਾਸ਼
ਜੀ।
ਤੇ ਜਿਹੜਾ ਸੰਤਾਂ ਦੀ ਰੱਖਿਆ ਦਾ ਕਾਰਨ ਉਹਦਾ ਉਹਨਾਂ ਦਾ ਇਹੀ ਆ, ਕਿਉਂਕਿ ਸੰਤ ਜਪਾਵੇ ਨਾਮ, ਕਿਉਂਕਿ ਸੰਤ ਸ੍ਰਿਸ਼ਟੀ ਵਿੱਚ ਨਾਮ ਦੇ ਨਾਲ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਆਇਆ, ਉਹਨਾਂ ਦੀ ਰੱਖਿਆ ਵਾਸਤੇ ਜਿੱਦਾਂ ਪਹਿਲਾ ਅਵਤਾਰ ਆਉਂਦੇ ਰਹੇ ਨੇ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਅਵਤਾਰ ਧਾਰਨ ਕੀਤਾ। ਸਾਨੂੰ ਚਾਹੀਦਾ ਜਿਹੜੇ ਚੰਗੇ ਗੁਰਮਤੀ ਮਹਾਂਪੁਰਸ਼ ਨੇ ਉਹਨਾਂ ਦੇ ਨਾਲ ਜੁੜ ਕੇ ਸਿੱਖੀ ਦਾ ਪ੍ਰਚਾਰ ਸਾਰੀ ਸ੍ਰਿਸ਼ਟੀ ਵਿੱਚ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਆਪਣੇ ਮਹਾਂਪੁਰਸ਼ਾਂ ਦਾ ਵਿਰੋਧ ਕਰਨ ਦੇ ਕਰਕੇ ਅੱਜ ਜਿਹੜੇ ਸਾਡੇ ਬੱਚੇ ਨੇ ਉਹ ਆਨਮਤੀਆਂ ਦੇ ਡੇਰਿਆਂ ਵਿੱਚ ਜਾ ਕੇ ਬੈਠਣ ਲੱਗੇ ਨੇ, ਸਿੱਖੀ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਪੰਜਾਬ ਵਿੱਚ ਖਾਸ ਤੌਰ ਤੇ ਹੋਇਆ। ਸਾਨੂੰ ਚਾਹੀਦਾ ਆਪਣੇ ਗੁਰਮਤੀਏ ਜੋ ਮਹਾਂਪੁਰਸ਼ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਆ, ਤੇ ਨਾਲ ਦੀ ਨਾਲ ਜਿਵੇਂ ਗਿਆਨੀ ਸੰਤ ਸਿੰਘ ਜੀ ਮਸਕੀਨ ਸਿੱਖ ਪੰਥ ਦੀ ਮਹਾਨ ਹਸਤੀ ਹੋਏ ਨੇ, 40 ਸਾਲ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ, ਉਹ ਵੀ ਨਿਰਮਲੇ ਮਹਾਂਪੁਰਸ਼ਾਂ ਦੇ ਸ਼ਿਸ਼ ਸਨ, ਉਹਨਾਂ ਤੋਂ ਉਹਨਾਂ ਨੇ ਵਿਦਿਆ ਪ੍ਰਾਪਤ ਕਰਕੇ ਜੋ ਸਿੱਖੀ ਦਾ ਪ੍ਰਚਾਰ ਕੀਤਾ ਉਹ ਸਾਰਿਆਂ ਦੇ ਲਈ ਚਾਨਣ ਮਨਾ ਰਿਹਾ ਹੈ। ਇਹੋ ਜਿਹੇ ਪਦਵਾਨ ਅਸੀਂ ਸਿੱਖ ਸੰਗਤ ਨੂੰ ਦੇ ਸਕੀਏ, ਇਸ ਲਈ ਹੀ ਚੰਗੇ ਮਹਾਂਪੁਰਸ਼ਾਂ ਨਾਲ ਜੁੜੀਏ ਤੇ ਉਹਨਾਂ ਤੋਂ ਸਿੱਖੀਏ।
ਠੀਕ ਹੈ, ਧੰਨਵਾਦ ਜੀ। ਭਾਈ ਹਰਵਿੰਦਰ ਸਿੰਘ ਜੀ, ਤੁਸੀਂ ਅਖੀਰ ਦੇ ਬਰੀਫ ਲਈ ਉਹ ਕੈਂਪ ਬਾਰੇ ਦੱਸੋ, ਕਿਹੜੀ ਜੇ ਹੋਰ ਹੋਣ ਕਿਸੇ ਬੱਚੇ ਨਾਲ ਆਉਣਾ ਹੋਵੇ, ਇਜ਼ ਟੂ ਲੇਟ, ਆ ਸਕਦੇ ਨੇ?
I believe that it's an open camp from ages 7 plus. If you want to attend, just turn up on the day. Registration will be in the morning. Again, you know, it's a 2-day camp, so you know, feel free to come in. There'll be giveaways, talks, question answer sessions, you name it.
You got some professional people coming to give a talk?
I believe so. We've got Michael Jeet Singh from Leicester, Bibi Kirpal Singh from Kirpal Gore from London, Indy from Smedic, he does good talks. We have storytellers.
Sukhar Singh.
By Sukhar Singh as well. Gyani Sukhar Singh from South Birmingham. They'll be coming. We've got art workshops. Gatka demonstrations, wrestling demonstrations. So there'll be quite a lot going on.
So we've got games and we've got food, plenty of food for them.
Yes, plenty of food.
Yeah, for the kids.
Yes.
So two days that camp, ਉਹਦੇ ਵਿੱਚ ਹਰ ਇੱਕ ਬੱਚੇ ਨੂੰ ਵੀ ਚਾਹੀਦਾ ਹੈ ਤਾਂ ਕਿ ਆਪਾਂ ਇਤਿਹਾਸ ਵੀ ਸਿੱਖ ਸਕੀਏ ਅਤੇ ਛੁੱਟੀਆਂ ਨੇ ਤੇ ਛੁੱਟੀਆਂ ਤੁਸੀਂ ਆ ਕੇ ਉਹ ਕੈਂਪ ਦੇ ਵਿੱਚ ਬਣਾਓ ਤੁਹਾਡੇ ਮਨ ਪਾਉਣਾ ਉੱਥੇ ਗੁਰਦੁਆਰੇ ਦੇ ਵਿੱਚ ਰਹਿ ਕੇ ਉਹ ਗੁਰੂ ਘਰ ਦੇ ਵਿੱਚ ਉਦਾਂ ਦਾ ਤੁਹਾਨੂੰ ਜਿਹੜਾ ਤੁਸੀਂ ਖਾਂਦੇ ਹੋ ਉਹ ਖਾਣਾ ਵੀ ਮਿਲੇਗਾ ਤੇ ਬਾਅਦ ਵਿੱਚ ਗੇਮਾਂ ਸ਼ਾਇਦ ਮਗਰੋਂ ਪ੍ਰਾਈਜ਼ ਵੀ ਦਿੱਤੇ ਜਾਣਗੇ ਇਹ ਕੈਂਪ ਦਾ ਦੋ ਦਿਨ ਦਾ ਪ੍ਰੋਗਰਾਮ ਹੈ ਬਾਬਾ ਜੀ ਅਖੀਰ ਦੇ ਉੱਤੇ ਸਿੱਖ ਚੈਨਲ ਜਿਹੜਾ ਕਿ 3 ਸਾਲ ਚੱਲਦੇ ਨੂੰ ਹੋ ਗਏ ਨੇ ਵਿਸਾਖੀ ਤੇ 3 ਸਾਲ ਪੂਰੇ ਹੋ ਗਏ ਨੇ ਅਤੇ ਆਪਣੇ 4th ਸਾਲ ਵਿੱਚ ਕਦਮ ਰੱਖਿਆ ਹੈ ਤੇ ਜਿਹੜਾ ਆਪਣਾ ਮੋਟਿਵ ਜਾਂ ਨਿਸ਼ਾਨਾ ਉਹ ਇੱਕੋ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ਾ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਆਪਾਂ ਘਰ ਘਰ ਪਹੁੰਚਾਈਏ ਤੇ ਇਸ ਵੇਲੇ ਤਕਰੀਬਨ ਸਾਰੀ ਦੁਨੀਆਂ ਵਿੱਚ ਸੁਣਿਆ ਜਾਂਦਾ ਤੁਸੀਂ ਅੱਜ ਸੋਤੇ ਥਰੂ ਆਊਟ ਯੂਰਪ ਸੁਣ ਰਹੇ ਨੇ ਤੁਹਾਨੂੰ ਲਾਈਵ ਇੰਟਰਨੈਟ ਤੇ ਸਾਰੀ ਦੁਨੀਆ ਸੁਣ ਰਹੀ ਹੈ ਕੀ ਇਹ ਸਿੱਖ ਚੈਨਲ ਬਾਰੇ ਸੰਦੇਸ਼ਾ ਦੇਣਾ ਚਾਹੋਗੇ ਕੀ
ਦੇਖੋ ਜੀ ਇਹ ਜਿਹੜਾ ਪਰਪਕਾਰ ਹੋਇਆ ਸਿੱਖ ਚੈਨਲ ਦਾ
ਜੀ
ਮੈਂ ਤਾਂ ਕਹਿੰਦਾ ਪੰਜਾਬ ਦੇ ਵਿੱਚ ਵੀ ਇਹ ਪਿੰਡਾਂ ਵਾਲੇ ਸੰਤਾਂ ਨੇ ਵੀ ਇੱਕ ਮੰਗ ਰੱਖੀ ਸੀ ਜਿਹੜੇ ਮਤੇ ਸੀ ਵੀ ਉਹਦੇ ਵਿੱਚ ਸਾਡਾ ਆਪਣਾ ਰੇਡੀਓ ਚਾਹੀਦਾ
ਜੀ
ਸੋ ਇਹ ਇੱਕ ਬਹੁਤ ਮੁਬਾਰਕਬਾਦ ਹੈ ਕਿ ਜੋ ਸਿੱਖ ਚੈਨਲ ਇੱਥੇ ਬਣਿਆ ਹੈ ਜਿਹਦੀ ਸੇਵਾ ਦੁਨੀਆਂ ਦੇ ਕੋਨੇ ਕੋਨੇ ਚ ਪਹੁੰਚ ਰਹੀ ਹੈ
ਜੀ
ਸੋ ਅੱਜ ਇੱਥੇ ਹਰੇਕ ਵਿਦਵਾਨ ਸੱਜਣ ਆਪਣੀ ਆਵਾਜ਼ ਨੂੰ ਦੁਨੀਆਂ ਭਰ ਵਿੱਚ ਪਹੁੰਚਾ ਸਕਦਾ ਹੈ ਗੁਰਮਤਿ ਦੀ ਜਿਹੜੀ ਆਵਾਜ਼ ਹੈ ਉਸ ਨੂੰ ਦੁਨੀਆਂ ਦੇ ਕੋਨੇ ਕੋਨੇ ਚ ਅੱਜ ਮੀਡੀਆ ਦਾ ਯੁੱਗ ਹੈ ਸੋ ਇਹ ਬਹੁਤ ਵੱਡੇ ਭਾਗਾਂ ਵਾਲਾ ਕਰਮ ਕੀਤਾ ਗਿਆ ਮੈਂ ਸਿੱਖ ਸੰਗਤਾਂ ਨੂੰ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਜਿਤਨਾ ਵੀ ਵੱਧ ਤੋਂ ਵੱਧ ਸੰਗਤਾਂ ਨੂੰ ਸਹਿਯੋਗ ਦਿੱਤਾ ਜਾਏ
ਜੀ
ਹਰੇਕ ਪੱਖ
ਜੀ
ਸੋ ਉਹਦੇ ਨਾਲ ਕੀ ਹੈ ਕਿ ਇਹ ਹੋਰ ਵਧੇ ਫੁੱਲੇ ਸੋ ਸਤਿਗੁਰੂ ਦੇ ਚਰਨਾਂ ਚ ਅਸੀਂ ਅਰਦਾਸ ਕਰਦੇ ਹਾਂ ਕਿ ਜਿਤਨੇ ਵੀ ਮੈਨੇਜਮੈਂਟ ਕਰਨ ਵਾਲੇ ਗੁਰਮੁਖ ਪਿਆਰੇ ਨੇ ਏਕਤਾ ਰੱਖ ਕੇ ਸੇਵਾ ਨੂੰ ਹਮੇਸ਼ਾ ਕਰਦੇ ਰਹਿਣ ਤਾਂ ਕਿ ਗੁਰੂ ਨਾਨਕ ਦਾ ਮੈਸੇਜ ਘਰ ਘਰ ਵਿੱਚ ਪਹੁੰਚੇ
ਧੰਨਵਾਦ ਹੈ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਸਮਾਂ ਆਪਣੇ ਕੋਲ ਇੰਨਾ ਹੀ ਹੈ ਇੱਥੇ ਸਮਾਪਤੀ ਹੈ ਬਾਬਾ ਜੀ ਦਾ ਪ੍ਰੋਗਰਾਮ ਅੱਜ ਕੱਲ ਤੇ ਪਰਸੋਂ ਨਾਂਗਸਾ 68 ਈਸ਼ਾ ਦਰਬਾਰ ਵੋਲਮਟਨ ਦੇ ਵਿੱਚ ਸ਼ਾਮ ਨੂੰ ਹੈ ਸੋ ਉੱਥੇ ਪਹੁੰਚ ਕੇ ਵੀ ਸਾਰਿਆਂ ਨੇ 11 ਵਜੇ ਅੱਜ ਬਾਬਾ ਸੰਘ ਹੈ ਸੋ ਇਹਦੇ ਨਾਲ ਸਾਰਿਆਂ ਵੀਰਾਂ ਦਾ ਧੰਨਵਾਦ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।